ਦੂਸਰਾ ਪੱਖ ਜਿਹੜਾ 50 ਤੇ 51 ਸਲੋਕ ਦਾ ਸ਼ੁਰੂ ਹੁੰਦਾ ਹੈ, ਦੂਸਰੇ ਪੱਖ ਵਿਚ ਗੁਰੂ ਜੀ ਨੇ ਮਾਤਾ ਪ੍ਰਤੀ ਜੋ ਸਲੋਕ ਧੀਰਜ ਦਿੱਤੀ ਹੈ, ਬੈਰਾਗਮਈ ਉਪਦੇਸ਼ ਵਗਤਿਆ ਹੈ, ਸਰੀਰ ਨਾਸਵਾਨ ਹੈ ਮਾਤਾ ਜੀ, ਬੜੇ ਬੜੇ ਸ਼ਕਤੀ ਵਾਲੇ ਪੁਰਖ ਸੰਸਾਰ ਤੋਂ ਚਲੇ, ਇਹ ਭਾਵ ਰੱਖਿਆ। ਸੁਣੋ ਜੀ,
ਰਾਮ ਗਯੋ ਰਾਵਣ ਗਯੋ।
ਹੇ ਮਾਤਾ ਜੀ, ਇਹ ਸੰਸਾਰ ਤੋਂ ਸ੍ਰੀ ਰਾਮ ਚੰਦਰ ਜੀ ਦਾ ਸਰੀਰ ਵੀ ਤਾਂ ਚਲਿਆ ਗਿਆ। ਰਾਮ ਗਯੋ ਰਾਵਣ ਗਯੋ, ਰਾਵਣ ਬੜਾ ਸ਼ਕਤੀਸ਼ਾਲੀ, ਉਹ ਕਿਹੜਾ ਦੁਨੀਆ ਚ ਰਹਿ ਗਿਆ ਜਿਹੜਾ ਇੰਨਾ ਸ਼ਕਤੀਸ਼ਾਲੀ ਸੀ।
ਰਾਮ ਗਯੋ ਰਾਵਣ ਗਯੋ।
ਹੇ ਮਾਤਾ ਜੀ, ਸੰਸਾਰ ਵਿਚ ਰਾਮ ਚੰਦਰ ਜੀ ਸਰੀਰ ਚਲਿਆ ਗਿਆ ਅਤੇ ਇਹਦੇ ਵਿਚ ਫਿਰ ਰਾਵਣ ਤੇ ਰੌਣ ਸੀ ਜਿਹੜਾ, ਉਹ ਵੀ ਤਾਂ ਚਲਿਆ ਗਿਆ, ਉਹ ਕਿਹੜਾ ਰਹਿ ਗਿਆ ਇੱਥੇ।
ਜਾ ਕੋ ਬਹੁ ਪਰਵਾਰ,
ਉਹ ਕੂਚ ਕਰਕੇ ਤੇ ਜਿਸ ਦਾ ਰਾਵਣ ਦਾ ਬਹੁਤਾ ਵੱਡਾ ਪਰਿਵਾਰ ਸੀ, ਉਹ ਵੀ ਤਾਂ ਚਲਿਆ ਗਿਆ। ਤੋ ਇੱਥੇ ਸਾਧ ਸਿੰਘ ਜੀ ਇਹਦੇ ਵਿਚ ਫਿਰ ਤੇ ਅੱਗੇ ਇਹਦੇ ਵਿਚ ਹੋਰ ਵੀ ਅਰਥ ਹਨ। ਰਾਮ ਗਯੋ, ਜੋ ਰਾਮ ਚੰਦਰ ਜੀ ਅਵਤਾਰੀ ਪੁਰਖ ਭਗਵਾਨ ਵਿਸ਼ਨੂੰ ਜੀ ਦੇ 24 ਅਵਤਾਰਾਂ ਵਿਚੋਂ ਮੰਨੇ ਹੋਏ ਯੁੱਗ ਅਵਤਾਰ ਨੇ, ਜਿਨ੍ਹਾਂ ਦੇ ਰਾਮ ਰਾਜ ਦੀ ਕਹਾਣੀ ਅੱਜ ਤੱਕ ਪ੍ਰਸਿੱਧ ਹੈ, ਜਿਨ੍ਹਾਂ ਪ੍ਰਤੀ ਨਾਮਦੇਵ ਜੀ ਨੇ ਸਰਗੁਣ ਸਰੂਪ ਦੀ ਉਪਾਸਨਾ ਦੇ ਵਿਚ ਵਿਸ਼ਵਾਸ ਪ੍ਰਗਟਾਉਂਦਿਆਂ ਹੋਇਆਂ, ਜਦੋਂ ਗਮੰਡ ਨੇ ਪੁੱਛਿਆ ਸੀ ਵੀ ਤੇਰੀ ਛੱਪਰੀ ਬੜੀ ਸੋਹਣੀ ਹੈ, ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪੈ ਸ਼ਾਨ ਸਵਾਈ ਹੋ, ਤੇ ਉਸ ਵੇਲੇ ਤੇ ਜਵਾਬ ਕੀ ਦਿੱਤਾ ਸੀ, ਉਹ ਤਾਂ ਲੰਮੇ ਪ੍ਰਸੰਗ ਨੇ, ਤੇ ਮੈਨੂੰ ਬੇਡੀ ਦੱਸ ਜਿਹਦੇ ਕੋਲ ਮੈਂ ਵੀ ਛੱਪਰੀ ਬਣਾਉਣੀ ਹੈ। ਰਾਮ ਜੀ ਦੇ ਗੁਣ ਬਖਸ਼ ਕੀਤੇ ਹੋਏ, ਫਿਰ ਉਸ ਵੇਲੇ ਸਾਧ ਸਿੰਘ ਜੀ, ਉਹ ਕਾਰੀਗਰ ਐਸਾ ਹੈ, ਉਹਦੇ ਕਰਤਵ ਐਸੇ ਨੇ, ਉਹ ਤੋਂ ਰਾਮ ਦੀ ਉਹ ਗੱਲ ਕੀਤੀ ਸੀ ਨਾ, ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤਾ ਤੇ ਉਹ ਤੇ ਨਾਮਦੇਵ ਨੇ ਕਿਹਾ ਸੀ, ਬੇਡੀ ਕੇ ਗੁਣ ਸੁਣ ਰਹੀ ਬਾਈ, ਜਲ ਬਾਂਧ ਤਰੋਂ ਥਾਪਿਓ ਹੋ, ਨਾਮੇ ਕੇ ਸਵਾਮੀ ਸੀ ਅਬਹੋਰੀ ਲੰਕ ਭੀਖਣ ਆਪਿਓ ਹੋ। ਇਹ ਰਾਮਚੰਦਰ ਜੀ ਉਹ ਗੱਲ ਹੈ ਨਾ, ਤੇ ਸਾਡੇ ਪਤਾ ਨੀ ਸਿੱਖਾਂ ਨੂੰ ਕੀ ਹੋ ਜਾਂਦਾ, ਇੱਕ ਵਾਰੀ ਮਾੜਾ ਜਿਹਾ ਨਾਂ ਸੁਣ ਲੈ ਕਹਿੰਦੇ ਨਾ ਨਾ ਨਾ, ਇਹ ਹਿੰਦੂਆਂ ਦੇ ਅਵਤਾਰ ਨਾ, ਆਪਾਂ ਨੂੰ ਨੀ ਇਹਨਾਂ ਦੀ ਗੱਲ ਕਰਨੀ ਹੈਗੀ, ਆਪ ਗੁਰੂ ਗ੍ਰੰਥ ਸਾਹਿਬ ਤੋਂ ਟੁੱਟੋਗੇ ਫਿਰ ਬੇਮੁਖ ਹੋਵੋਗੇ। ਹੁਣ ਨਾਮਦੇਵ ਜੀ ਨੇ ਇੱਕ ਜਗ੍ਹਾ ਐਸਾ ਕਿਹਾ, ਜਥ ਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਪਰਣ ਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਜਾਂ ਫਿਰ ਇਹ ਕਿਹਾ, ਗੌਤਮ ਨਾਰ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲੇ। ਇਹ ਸਭ ਰਾਮਚੰਦਰ ਦੀ ਵਡਿਆਈ ਕੀਤੀ ਹੈ। ਭੱਟ ਸਾਹਿਬਾਨਾਂ ਨੇ ਵੀ ਆਪਣੀ ਰਚਨਾ ਦੇ ਵਿੱਚ ਐਸਾ ਕਿਹਾ, ਤੇ ਸਤਯੁਗ ਦੇ ਵਿੱਚ 52 ਰੂਪ ਧਾਰਨ ਕੀਤਾ, ਤ੍ਰੇਤੇ ਦੇ ਵਿੱਚ ਰਾਮ ਰੂਪ ਧਾਰਨ ਕੀਤਾ ਹੈ। ਤੇ ਇਸ ਕਰਕੇ ਇਹ ਕੌਤਕ ਬਲ ਰਾਜੇ ਨੂੰ ਕੌਤਕ ਦਿਖਾ ਕੇ ਨਿਰਹੰਕਾਰ ਕੀਤਾ, ਤ੍ਰੇਤੇ ਦੇ ਵਿੱਚ ਰਘੁਵੰਸ਼ੀਆਂ ਦੀ ਕੁੱਲ ਨੂੰ ਭਾਗ ਲਾਏ। ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਤ੍ਰੇਤੇ ਯੁੱਗ ਦੇ ਵਿੱਚ ਤੇ ਰਾਮ ਕਹਾਇਆ ਤੁਸੀਂ। ਭਾਈ ਗੁਰਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ, ਤ੍ਰੇਤੇ ਦੇ ਵਿੱਚ ਦਸ਼ਰਥ ਦੇ ਘਰ ਜਦ ਭਗਵਾਨ ਅਵਤਾਰੀ ਪੁਰਖ ਪੈਦਾ ਹੋਏ, ਉਹਨਾਂ ਦਾ ਨਾਮ ਰਾਮਚੰਦ ਰੱਖਿਆ। ਇਸ ਰਾਮ ਦਾ ਪ੍ਰਤਾਪ ਭਾਈ ਗੁਰਦਾਸ ਜੀ ਨੇ ਵਰਣ ਕੀਤਾ, ਜਦੋਂ ਦਸ਼ਰਥ ਨੇ ਇਹਦੇ ਨਾਮ ਦੇ ਨਾਲ ਰਾਮ ਜੀ ਨੂੰ ਪੁਕਾਰਨਾ ਕੀਤਾ ਨਾ, ਉਸ ਵੇਲੇ ਨਾਮ ਦੇ ਪ੍ਰਤਾਪ ਕਰਕੇ ਦਸ਼ਰਥ ਤੋਂ ਅਚਾਨਕ ਹੋਈ 3 ਹਤਿਆਵਾਂ, ਸਰਵਣ ਮਰਿਆ, ਸਰਵਣ ਦੀ ਮਾਤਾ ਮਰੀ, ਸਰਵਣ ਦਾ ਪਿਤਾ ਮਰਿਆ ਅੱਖਾਂ ਤੋਂ ਅੰਨੇ, ਇਹ ਹੱਤਿਆ ਦਾ ਦੋਸ਼ ਲੱਗ ਗਿਆ ਸੀ। ਤੇ ਇਸ ਕਰਕੇ ਉਹ ਹੱਤਿਆ ਲੈ ਗਈ ਰਾਮਚੰਦਰ ਕਹਿਣ ਦੇ ਨਾਲ। ਰਾਮ ਰਾਜ ਸੰਸਾਰ ਚ ਪ੍ਰਵਾਨ ਹੋਇਆ, ਸਤ ਸੰਤੋਖ ਧਰਮ ਦੇ ਰਖਵਾਲੇ ਹੋਏ, ਮਾਇਆ ਵਿਚ ਉਪਰਾਮ ਰਹਿ ਕੇ ਰਾਜ ਕੀਤਾ, ਜਿਨ੍ਹਾਂ ਦੇ ਚਰਨਾਂ ਦੇ ਪ੍ਰਤਾਪ ਨਾਲ ਗੌਤਮ ਦੀ ਇਸਤਰੀ ਅਹਲਿਆ ਪੱਥਰ ਬਣੀ ਪਈ ਸੀ ਸਿਲਾ, ਉਹ ਵੀ ਤਾਂ ਮੁਕਤ ਹੋਈ। ਇਹ ਸਾਰੀ ਵਾਰਤ ਨੂੰ ਭਾਈ ਗੁਰਦਾਸ ਕਹਿੰਦੇ ਆ, ਰੰਗ ਮਹਲ ਰੰਗ ਰਾਗ ਵਿਚ ਦਸ਼ਰਥ ਕੌਸਲਿਆ ਰਲੀ ਆਲੇ, ਮਤਾ ਪਕਾਇਨ ਆਪ ਵਿਚ ਚਾਏ ਚੈ ਲੇ ਖਰੇ ਸੁਖਾਲੇ, ਘਰ ਅਸਾਡੇ ਪੁੱਤ ਹੋਏ ਨੌਂ ਕੇ ਤਰੀਆ ਬਾਲਕ ਬਾਲੇ। ਤੇ ਜਦੋਂ ਮਾਤਾ ਜੀ ਦੀ ਕੁੱਖ ਹਰੀ ਹੋ ਗਈ ਸੀ ਮਾਤਾ ਕੌਸਲਿਆ ਦੀ, ਉਸ ਵੇਲੇ ਫਿਰ ਇਹ ਸੀ ਵੀ ਨੌਂ ਕੀ ਰੱਖਾਂਗੇ, ਕਿ ਬੱਚੇ ਦਾ ਐਂ ਚਾਅ ਕਰਦੇ ਸੀ, ਘਰ ਅਸਾਡੇ ਪੁੱਤ ਹੋਏ ਨੌਂ ਕੇ ਤਰੀਆ ਬਾਲਕ ਬਾਲੇ, ਰਾਮ ਚੰਦ ਨਾਮ ਲੈਂਦੇ ਆ 3 ਹੱਤਿਆ ਤੇ ਹੋਏ ਨਿਰਾਲੇ, ਰਾਮ ਰਾਜ ਪ੍ਰਵਾਨ ਜਗ ਸਤ ਸੰਤੋਖ ਧਰਮ ਰਖਵਾਲੇ, ਮਾਇਆ ਵਿਚ ਉਦਾਸ ਹੋਏ ਸੁਣੇ ਪੁਰਾਣ ਵਿਸ਼ਿਸ਼ਟ ਬਹਾਲੇ, ਰਾਮਾਇਣ ਵਰਤਾਇਆ ਸਿਲਾ ਤਰੀ ਪਗ ਸੋਏ ਤਤਕਾਲੇ ਸਾਧ ਸੰਗਤ ਪਗ ਧੂੜ ਨਿਹਾਲੇ। ਉੱਥੇ ਭਾਈ ਗੁਰਦਾਸ ਨੇ ਭਾਵੇਂ ਧੂੜ ਦੇ ਪ੍ਰਕਰਨ ਦੇ ਨਾਲ, ਪਰ ਵਡਿਆਈ ਤਾਂ ਆਈ ਨਾ। ਐਸੇ ਪ੍ਰਤਾਪ ਵਾਲਾ ਸ਼ਕਤੀਸ਼ਾਲੀ ਭਗਵਾਨ ਰਾਮ ਚੰਦਰ ਜੀ ਮਾਤਾ ਜੀ ਸਰੀਰ ਨੂੰ ਤਿਆਗ ਕੇ ਸੰਸਾਰ ਤੋਂ ਕੂਚ ਕਰ ਗਿਆ। ਇਸੇ ਪ੍ਰਕਰਨ ਦੇ ਨਾਲ ਮਿਲਦੀ ਵਿਚਾਰ ਕਲਗੀਧਰ ਪਾਤਸ਼ਾਹ ਨੇ ਬਾਅਦ ਵਿੱਚ ਆਪਣੀ ਰਚਨਾ ਦੇ ਵਿੱਚ ਸ੍ਰੀ ਦਸਮ ਗ੍ਰੰਥ ਦੇ ਕਥਨ ਕੀਤੀ ਹੈ। ਦਸ ਸਹੰਸਰ ਦਸ ਬਰਖ ਪਰਮਾਨਾ ਰਾਜ ਕਰਾਪੁਰ ਔਧ ਨਿਧਾਨਾ ਤਬ ਲਓ ਕਾਲ ਦਸਾ ਨੀਰਾਏ ਰਗਬਰ ਸਿਰ ਮ੍ਰਿਤ ਡੰਕ ਬਜਾਈ। ਉੱਥੇ ਵੀ ਮੌਤ ਨੇ ਡਾਂਕਾ ਬਜਾ ਦਿੱਤਾ ਮਾਤਾ ਜੀ। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਗਰ ਕਰ ਸਗਰੀ ਪੁਰੀ ਸਮੇਤ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਦਸਮ ਗ੍ਰੰਥ ਦੇ ਵਿੱਚ ਐਸਾ ਕਥਨ ਕੀਤਾ, ਏਕ ਸ਼ਿਵ ਭਏ ਏਕ ਗਏ ਏਕ ਫੇਰ ਪਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ ਬ੍ਰਹਮਾ ਔਰ ਵਿਸ਼ਨ ਕੇਤੇ ਵੇਦ ਔਰ ਪੁਰਾਣ ਕੇਤੇ ਸਿਮਰਤ ਸਮੂਹਨ ਕੇ ਹੂਏ ਹੋਏ ਬਤਾਏ ਹੈ ਮੋਨ ਦੀ ਮਦਾਰ ਕੀਤੇ ਅਸ਼ਨੀ ਕੁਮਾਰ ਕੀਤੇ ਅੰਸਾ ਅਵਤਾਰ ਕੀਤੇ ਕਾਲ ਬਸ ਪਏ ਹੈ ਪੀਰੋ ਪਿਕੰਬਰ ਕੀਤੇ ਗਨੇ ਨ ਪਰਤੇ ਤੇ ਭੂਮੀ ਕੇ ਹੋਏ ਕੈ ਫੇਰ ਭੂਮ ਹੀ ਮਿਲੇ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਤਾਰੀ ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨਸੇ ਮਿਹੀ ਪੌਰ ਦਲੀਪ ਕੈਸੇ ਛਤਰਤਾਰੀ ਬਡੋ ਅਭਿਮਾਨ ਪੁਜ ਦੰਡ ਕੋ ਕਰਤ ਹੈ ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨ ਤਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਰਾਵਣ ਗਯੋ ਫਿਰ ਉਹ ਰਾਮ ਗਯੋ ਰਾਵਣ ਗਏ ਤੋਂ ਕਹਾਂ ਸੀ ਨਾ ਰਾਵਣ ਗਯੋ ਉਹ ਰਾਵਣ ਜਿਸ ਦਾ ਐਡਾ ਵੱਡਾ ਪਰਿਵਾਰ ਸੀ ਇਕ ਲਖ ਪੂਤ ਸਵਾ ਲਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ ਦੀਵਾਬਤੀ ਲਾਉਣ ਵਾਲਾ ਨਾ ਰਿਹਾ ਕੋਈ ਇਕ ਲਖ ਪੁੱਤਰ ਸਵਾ ਲਖ ਪੋਤਰਾ ਐਡਾ ਵੱਡਾ ਪਰਿਵਾਰ ਜਦ ਉਸਨੇ ਸੰਸਾਰ ਤੋਂ ਕੂਚ ਕੀਤਾ ਕੋਈ ਦੀਵਾ ਲਾਉਣ ਵਾਲਾ ਬਣਾ ਰਿਹਾ ਜਿਸ ਰਾਵਣ ਦਾ ਐਸਾ ਪ੍ਰਤਾਪ ਸੀ ਕਿ ਆਪਣੀ ਸ਼ਕਤੀ ਨਾਲ ਤਿੰਨਾਂ ਲੋਕਾਂ ਨੂੰ ਜਿੱਤਿਆ ਦੇਵਤਿਆਂ ਨੂੰ ਬੰਦੀ ਬਣਾਇਆ ਕੈਦ ਕਰ ਲਿਆ ਇਹਨਾਂ ਦੇ ਅਭਿਮਾਨੀ ਦੇਵਤੇ ਸੀ ਅੱਜ ਕੱਲ ਕਈ ਨਵੇਂ ਪੜਾਕੂ ਗਏ ਆਖੇ ਜੀ ਅੱਗ ਜੇ ਕੱਪੜੇ ਧੋਂਦੀ ਸੀ ਫੂਕ ਨਹੀਂ ਸੀ ਦਿੰਦੇ ਉਹਦੇ ਕੱਪੜਿਆਂ ਨੂੰ ਕਹੇ ਜਿਹੀਆਂ ਮਨ ਚੱਲੀਆਂ ਗੱਲਾਂ ਕਰਦੇ ਆ ਅਭਿਮਾਨੀ ਦੇਵਨ ਤੇ ਇਸ ਕਰਕੇ ਜਿਹਨਾਂ ਦੇ ਅਭਿਮਾਨੀ ਦੇਵ ਰਾਵਣ ਨੇ ਨੌਕਰ ਬਣਾ ਕੇ ਰੱਖੇ ਹੋਏ ਸੀ ਚੰਦ ਸੂਰਜ ਜਾ ਕੇ ਤਪਤ ਰਸੋਈ ਬੈਸੰਤਰ ਜਾ ਕੇ ਕੱਪੜੇ ਧੋਈ ਇੱਥੇ ਹੀ ਬਸ ਨਹੀਂ ਚੰਦਰਮਾ ਦੇ ਸਿਰ ਦੇ ਉੱਤੇ ਚੌਰ ਕਰਦਾ ਸੂਰਜ ਛਤਰ ਫੜ ਕੇ ਇਹਦੀ ਸੇਵਾ ਚ ਨੌਕਰ ਬਣ ਕੇ ਹਾਜ਼ਰ ਰਹਿੰਦਾ ਬਰਮਾ ਜੀ ਦੇ ਦੁਆਰੇ ਤੇ ਵੇਦਾਂ ਦੀਆਂ ਧੁਨਾਂ ਉਚਾਰਦਾ ਅਗਨੀ ਦੇਵਤਾ ਰਸੋਈਆ ਬਣਾਉਂਦਾ ਵਰਨ ਦੇਵਤਾ ਪਾਣੀ ਭਰਦਾ ਝੀਵਰ ਬਣ ਕੇ ਜਛ ਵਿਦਿਆ ਧਾਰ ਕੇ ਸੇਵਾ ਚ ਹਾਜ਼ਰ ਰਹਿੰਦੇ ਸੀ ਤੇ ਐਵੇਂ ਥੋੜੀ ਮਹਾਰਾਜ ਨੇ ਲਿਖਿਆ ਦਸਮ ਗ੍ਰੰਥ ਦੇ ਅੰਦਰ ਇਹਨੇ ਹੰਕਾਰ ਵਿੱਚ ਮਦੋਦਰੀ ਨੂੰ ਕਿਹਾ ਸੀ ਤੂੰ ਕਿਉਂ ਘਬਰਾਉਣੀ ਹੈ ਚੌਰ ਚੰਦਰੰਗ ਕਰੰ ਸ਼ਤ ਸੂਰੰਗ ਤਰੰ ਵੇਦ ਬ੍ਰਹਮਾ ਰੰਗ ਦੁਆਰ ਮੇਰੇ ਪਾਕ ਰਸੋਈ ਦਾ ਨਾਮ ਹੈ ਪਾਕ ਪਾਵਕ ਕਰੰਗ ਨਿਰਬਰਣੰਗ ਭਰੰ ਜਛ ਵਿਦਿਆ ਤਰੰਗ ਕੀਨ ਚੇਰੇ ਮੈਂ ਤਾਂ ਆਪਣੇ ਚੇਲੇ ਬਣਾਏ ਬਿਨ ਇਹ ਤੇ ਇਸ ਕਰਕੇ ਉਹ ਵੀ ਸੰਸਾਰ ਤੋਂ ਚਲਿਆ ਗਿਆ ਹੈ
ਕਹੋ ਨਾਨਕ ਥਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਨੇ ਕਹੋ ਕਥਨ ਕਰਦੇ ਹੈ ਗੁਰੂ ਤੇਗ ਬਹਾਦਰ ਸਾਹਿਬ ਥਿਰ ਇਸਤਿਤ ਰਹਿਣ ਵਾਲੀ ਤਾਂ ਕੋਈ ਚੀਜ਼ ਨਹੀਂ ਹੈ
ਸੁਪਨੇ ਜਿਉਂ ਸੰਸਾਰ
ਇਹ ਸੰਸਾਰ ਜਗਤ ਸੁਪਨੇ ਜਿਉਂ ਵਾਂਗ ਨਾਸਵਾਨ ਹੈ ਇਸ ਸਲੋਕ ਦੇ ਪਹਿਲੇ ਪ੍ਰਕਰਨ ਚ ਬੈਰਾਗਮਈ ਉਪਦੇਸ਼ ਹੈ ਇਸ ਸਲੋਕ ਵਿਚ ਕਟਾਕਸ਼ ਦਿਖਾਉਣਾ ਕੀਤਾ ਹੈ ਇਹਦੇ ਚ ਦੂਸਰਾ ਅਰਥ ਇਹ ਵੀ ਹੈ ਬੋਲੋ ਜੀ ਦੁਬਾਰੇ
ਰਾਮ ਗਯੋ ਰਾਵਣ ਗਯੋ
ਇਹ ਦੂਜਾ ਅਰਥ ਜਾਣਨਾ ਜੀ ਜਦੋਂ ਰਾਮ ਚੰਦਰ ਜੀ ਤੇ ਸਮੁੰਦਰ ਤੇ ਪੁਲ ਬਣ ਕੇ ਲਾਕਾਂ ਨੂੰ ਗਯੋ ਰਾਮ ਗਯੋ ਗਏ ਜੇ ਆਪਾਂ ਕਹੀਏ ਤੇ ਜਿਵੇਂ ਸਾਧ ਸਿੰਘ ਉਹ ਪ੍ਰਕਰਨ ਦੇ ਅਨੁਸਾਰ ਉਹੀ ਅਰਥ ਸੀ ਕਿ ਸੰਪਰਦਾ ਹੀ ਕੀਤਾ ਜਾਂਦਾ ਪਰ ਇੱਥੇ ਸਾਧ ਸਿੰਘ ਕਟਾਕਸ਼ ਦਿਖਾਇਆ ਤੇ ਜਦੋਂ ਰਾਮ ਗਯੋ ਕਿੱਥੇ ਲੰਕਾ ਦਾ ਪੁਲ ਬਣ ਕੇ ਲੰਕਾ ਵਿਚ ਕਹਿੰਦੇ ਲੋਕਾਂ ਨੇ ਇਹ ਨਿਸ਼ਚਾ ਕਰ ਲਿਆ ਵੀ ਹੁਣ ਰਾਵਣ ਗਯੋ ਰਾਵਣ ਵੀ ਗਿਆ ਹੀ ਸਮਝ ਹੁਣ ਮਰੂਗਾ ਇਹ ਅੱਗੇ ਦੱਸਦੇ ਨੇ
ਜਾ ਕੋ ਬਹੁ ਪਰਿਵਾਰ
ਉਹ ਰਾਵਣ ਮਰ ਜਾਏਗਾ ਜਿਹਦਾ ਬਹੁਤ ਵੱਡਾ ਪਰਿਵਾਰ ਹੈਗਾ ਸੀ ਹਾਂਜੀ
ਰਾਮ ਗਯੋ ਰਾਵਣ ਗਯੋ
ਇਹ ਅੱਗੇ ਸਾਧ ਸਿੰਘ ਹੋਰ ਤੀਸਰਾ ਅਰਥ ਹੈ ਜਦੋਂ ਰਾਵਣ ਦੇ ਚਿੱਤ ਵਿਚੋਂ ਰਾਮ ਰਮੇ ਹੋਏ ਪਰਮਾਤਮਾ ਦਾ ਨਾਮ ਦਾ ਭੈ ਚਲਿਆ ਗਿਆ ਉਸ ਵੇਲੇ ਫਿਰ
ਜਾ ਕੋ ਬਹੁ ਪਰਵਾਰ,
ਤਦ ਉਹਦਾ ਪਤਨ ਹੋ ਗਿਆ, ਤਦ ਉਹ ਰਾਵਣ ਵੀ ਕਾਲ ਦੇ ਮੂੰਹ ਵਿੱਚ ਚਲਿਆ ਗਿਆ। ਰਾਮ ਗਯੋ ਰਾਵਣ ਗਯੋ, ਕਾਲ ਦੇ ਮੂੰਹ ਦੇ ਵਿੱਚ ਚਲਿਆ ਗਿਆ, ਜਿਸ ਰਾਵਣ ਦਾ ਵੱਡਾ ਪਰਿਵਾਰ ਸੀ। ਇਸੇ ਪ੍ਰਕਾਰ ਜੇ
ਰਾਮ ਗਯੋ ਰਾਵਣ ਗਯੋ,
ਹੁਣ ਅੱਗੇ ਜਗਿਆਸੂ ਪ੍ਰਤੀ ਉਪਦੇਸ਼। ਜਦੋਂ ਜਗਿਆਸੂ ਦੇ ਹਿਰਦੇ ਵਿੱਚ ਗੁਰ ਉਪਦੇਸ਼ ਦੁਆਰਾ ਰਾਮ ਪਰਮੇਸ਼ਰ ਦਾ ਨਾਮ ਪ੍ਰਵੇਸ਼ ਕਰ ਗਿਆ ਰਾਮ ਗਯੋ, ਤਾਂ ਫਿਰ ਜਗਿਆਸੂ ਦੇ ਹਿਰਦੇ ਵਿੱਚੋਂ ਰਾਵਣ ਗਯੋ, ਕਿਹੜਾ ਰਾਵਣ? ਹੰਕਾਰ ਰੂਪੀ ਰਾਵਣ ਚਲਿਆ ਗਿਆ, ਜਿਹੜਾ ਐਸਾ ਸੀ
ਜਾ ਕੋ ਬਹੁ ਪਰਿਵਾਰ,
ਜਿਸਦਾ ਆਸਰੀ ਸੰਪਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ, ਸ਼ਬਦ ਸਪਰਸ ਰੂਪ ਰਸ ਗੰਧ ਅਵਿਦਿਆ ਸਮਤਾ ਰਾਗ ਦਵੈਸ਼ ਆਦਿ, ਇਹ ਬਹੁਤ ਵੱਡਾ ਪਰਿਵਾਰ ਸੀ। ਜਾਂ ਰਾਮ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਜੀ ਨੇ ਗੁਰੂ ਜੀ ਦਾ ਸਿੱਖ ਨੂੰ ਦਿੱਤਾ ਹੋਇਆ ਗਿਆਨ ਜਦੋਂ ਹਿਰਦੇ ਦੇ ਵਿੱਚ ਚਲਿਆ ਗਿਆ ਨਾ, ਭਾਵ ਵਰਮ ਗਿਆਨ ਹੋ ਗਿਆ, ਤਾਂ ਅਗਿਆਨ ਰੂਪੀ ਰਾਵਣ ਉਹ ਸਿੱਖ ਦੇ ਹਿਰਦੇ ਵਿੱਚੋਂ ਚਲਿਆ ਗਿਆ। ਇਹ ਅਗਿਆਨ ਦਾ ਬਹੁਤ ਵੱਡਾ ਪਰਿਵਾਰ ਕਿਹੜਾ ਹੈ? ਸੰਸਾਰ ਰੂਪੀ ਪਰਿਵਾਰ ਹੈ। ਸਵਾਦ ਮੋਹ ਰਸ ਵੇਦੇ ਹੋ, ਅਗਿਆਨ ਰਚੇ ਹੋ ਸੰਸਾਰ। ਇਸ ਕਰਕੇ ਤੇ ਦੱਸਦੇ ਹਨ ਅੱਗੇ,
ਕਹੋ ਨਾਨਕ ਥਿਰ ਕਛ ਨਹੀਂ,
ਸਤਿਗੁਰੂ ਕਹੋ ਕਥਨ ਕਰਦੇ ਐਸਾ ਨਿਸ਼ਚਾ ਹੋਇਆ ਕਿ ਕੁਝ ਵੀ ਇਸਤਤ ਰਹਿਣ ਵਾਲਾ ਨਹੀਂ ਹੈ।
ਸੁਪਨੇ ਜੋ ਸੰਸਾਰ,
ਸਾਰਾ ਸੰਸਾਰ ਸੁਪਨੇ ਵਾਂਗ ਨਾਸਵੰਤ ਹੈ, ਕਿਉਂਕਿ ਫਰਮਾਨ ਕੀਤਾ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਜਾਂ ਫਿਰ ਇਹ ਸੁਪਨਾ ਸੋਭਤ ਨਹੀਂ ਜਾਣਾ, ਅਚੇਤ ਵਿਵਸਥਾ ਮਹਿ ਲਪਟਾਨਾ। ਤੇ ਅੱਗੇ ਦੱਸਦੇ ਹਨ ਜੀ,
ਚਿੰਤਾ ਤਾ ਕੀ ਕੀਜੀਏ,
ਹੇ ਮਾਤਾ ਜੀ, ਤਾਂ ਉਸ ਪਦਾਰਥ ਜਾਂ ਉਸ ਗੱਲ ਦੀ ਚਿੰਤਾ ਸੋਚ ਕੀਜੀਏ, ਕਰੀਏ, ਬੋਲੋਗੇ
ਜੋ ਅਨਹੋਨੀ ਹੋਏ,
ਜੋ ਜਿਹੜੀ ਅਨਹੋਣੀ ਜਿਹੜੀ ਨਾ ਹੋਣ ਵਾਲੀ ਹੋਵੇ ਉਹ ਹੋ ਜਾਵੇ, ਤਾਂ ਹੁੰਦੀ ਹੈ ਚਿੰਤਾ। ਤੇ ਫਿਰ ਇਸ ਜਨਮ ਮਰਨ ਦਾ ਪ੍ਰਵਾਹ ਤਾਂ ਐਸਾ ਆਦ ਤੋਂ ਚੱਲਿਆ ਆ ਰਿਹਾ, ਇਹ ਤੇ ਕੋਈ ਨਵੀਂ ਗੱਲ ਨਹੀਂ ਹੈ। ਮਾਵਾਂ ਦੇ ਸਾਹਮਣੇ ਪੁੱਤ ਜਾਂਦੇ ਰਹੇ ਪਹਿਲਾਂ ਤੋਂ ਲਾ ਕੇ, ਜਦਾਂ ਸੰਸਾਰ ਸੱਚ ਹੈ, ਕਈਆਂ ਬੱਚਿਆਂ ਨੂੰ ਛੱਡ ਕੇ ਮਾਵਾਂ ਚੱਦੀਆਂ ਜਾਂਦੀਆਂ, ਕਈਆਂ ਪਿਤਾ ਜਾਂਦੇ, ਇਹ ਤਾਂ ਸੰਸਾਰ ਦਾ ਪ੍ਰਵਾਹ ਹੈ। ਇਸ ਕਰਕੇ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਇਹ ਮਾਰਗ ਸੰਸਾਰ ਕੋ,
ਸੰਸਾਰ ਜਗ ਤੋਂ ਕੂਚ ਕਰਨ ਦਾ ਇਹ ਮਾਰਗ ਰਸਤਾ ਬਣਿਆ ਹੋਇਆ ਹੈ।
ਨਾਨਕ ਥਿਰ ਨਹੀਂ ਕੋਈ,
ਇੱਥੇ ਨਹੀਂ ਕੋਈ ਥਿਰ ਰਹਿ ਸਕਦਾ। ਭਾਵ ਕੀ ਹੈ? ਸੰਸਾਰ ਆਉਣ ਜਾਣਾ, ਜੰਮਣ ਮਰਨ ਦਾ ਕਿ ਰਸਤਾ ਬਣਿਆ ਹੋਇਆ। ਸਤਿਗੁਰੂ ਜੀ ਨੇ ਕਥਨ ਕੀਤਾ ਹੈ, ਮਾਤਾ ਜੀ, ਜੋ ਵੀ ਸੰਸਾਰ ਦੇ ਮਾਰਗ ਵਿੱਚ ਆਇਆ ਤੇ ਉਹਨੇ ਇਹਦੇ ਵਿੱਚੋਂ ਜਾਣਾ ਜ਼ਰੂਰ ਅਵਸ਼ ਜਾਣਾ ਪਏਗਾ। ਉਹਨਾਂ ਵਿੱਚੋਂ ਕੋਈ ਵੀ ਥਿਰ ਸਥਿਰ ਨਹੀਂ ਰਹਿ ਸਕਦਾ। ਜਿਵੇਂ ਸੰਸਾਰ ਦੇ ਰਸਤੇ ਬਣੇ ਹੋਏ ਨੇ, ਕੋਈ ਆ ਸਕਦਾ, ਕੋਈ ਜਾ ਸਕਦਾ, ਕੋਈ ਉੱਥੇ ਬੈਠ ਤਾਂ ਨਹੀਂ ਸਕਦਾ, ਛੜਕ ਦੇਗਾ ਬਈ ਵੈਜ ਬਈ ਮੈਂ ਤਾਂ ਇੱਥੇ ਬੈਠੂੰਗਾ, ਟਿਕ ਨਹੀਂ ਸਕਦਾ। ਇਸੇ ਤਰ੍ਹਾਂ ਮਾਰਗ ਦੀ ਮਰਿਆਦਾ ਹੈ, ਜੀਵ ਜਨਮ ਧਾਰ ਕੇ ਆਉਂਦਾ, ਮਰ ਕੇ ਚਲਾ ਜਾਂਦਾ। ਸੰਸਾਰ ਆਉਣ ਜਾਣ ਦਾ ਮਾਰਗ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਤੇ ਇਸੇ ਕਰਕੇ ਕਿਹਾ ਗੁਰੂ ਅਰਜਨ ਦੇਵ ਜੀ ਨੇ, ਬਟਾਉ ਸਿਓ ਜੋ ਲਾਵੈ ਨੇਹ, ਤਾ ਕਉ ਹਾਥ ਨਾ ਆਵੈ ਕੇਹ, ਜਾਂ ਫਿਰ ਜੇਤੇ ਜੀ ਤੇਤੇ ਵਾਟ ਆਉ, ਚੀਰੀ ਆਈ ਢਿੱਲ ਨਾ ਕਾਉ। ਤੇ ਤੀਸਰਾ ਪੱਖ ਸਾਧ ਸਿੰਘ ਜੀ, ਅਗਲਾ ਜਿਹੜਾ ਹੈ ਉਹ 52ਵਾਂ ਸਲੋਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਿਲ ਮਾਤਾ ਗੁਜਰ ਕੌਰ ਦੇ ਪ੍ਰਥਾਏ, ਇਹ ਮਾਤਾ ਜੀ ਨੂੰ ਸਾਧ ਸਿੰਘ ਜੀ ਧੀਰਜਤਾ ਦੇਣ ਵਾਸਤੇ ਕਿ ਤੂੰ ਧੀਰਜ ਨਾ ਕਰ, ਤੇਰਾ ਪੁੱਤਰ ਹਰ ਪ੍ਰਕਾਰ ਕਰਕੇ ਸੁੱਖ ਦੇਵੇਗਾ। ਇਹ ਪ੍ਰਲਭ ਦਾ ਸੰਯੋਗ ਹੈ। ਮਾਤਾ ਜੀ ਦਾ ਜਿਗਰਾ ਬਹੁਤ ਵੱਡਾ, ਪਹਿਲਾਂ ਵੀ ਤਾਂ 26 ਸਾਲ 9 ਮਹੀਨੇ 13 ਦਿਨ ਬੂਹੇ ਤੇ ਬਹਿ ਕੇ ਜਵਾਨੀ ਢਾਲ ਦਿੱਤੀ, ਬੜਾ ਸਬਰ ਸੰਤੋਖ ਹੈ। ਦੱਸਦੇ ਹਨ ਮਹਾਰਾਜ ਸਾਹਿਬ ਜਦੋਂ ਮਾਤਾ ਨੂੰ ਉਪਦੇਸ਼ ਦਿੰਦੇ ਆ ਉਦੋਂ ਸੁਰ ਵੀ ਸਮਝੋ, ਹੁਣ ਆਪਣੀ ਧਰਮ ਸੰਪਤੀ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਹਨ ਕਿ ਹੇ ਗੁਜਰ ਕੌਰ,
ਜੋ ਉਪਜਿਓ ਸੋ ਬਿਨਸ ਹੈ,
ਜਿਹੜਾ ਸਰੀਰ ਕਰਕੇ ਸੰਸਾਰ ਵਿੱਚ ਉਪਜੋ ਪੈਦਾ ਹੋਇਆ ਹੈ, ਸੋ ਉਹ ਤਾਂ ਸਮਾਂ ਪਾ ਕੇ ਬਿਨਸ ਨਾਸ ਹੋ ਜਾਣਾ ਹੈ।
ਪਰੋ ਆਜ ਕੇ ਕਾਲ,
ਤੇ ਇਸ ਕਰਕੇ ਕਿਸੇ ਨੇ ਆਜ ਅੱਜ ਕੇ ਜਾਂ ਕਿਸੇ ਨੇ ਕਾਲ ਕੱਲ ਨੂੰ ਅਤੇ ਕਿਸੇ ਨੇ ਪਰੋ ਪਰਸੋਂ ਨੂੰ ਨਾਸ ਹੀ ਹੋ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਦ੍ਰਿਸ਼ਟਮਾਨ ਹੈ ਸਗਲ ਮਿਤਾ, ਕੱਲ ਤੇ ਪਰਸੋਂ ਕੀ ਕਰਦਾ, ਕਾਲ ਤਾਂ ਭਾਈ ਅੱਜ ਹੀ ਆ ਸਕਦਾ ਹੈ। ਇਸ ਕਰਕੇ ਉਪਦੇਸ਼ ਦਿੱਤਾ ਹੈ,
ਨਾਨਕ ਹਰ ਗੁਣ ਗਾਏ ਲੇ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਗਲ ਸਾਰੇ ਮੋਹ ਮਮਤਾ ਆਦਿ ਦੇ ਜੰਜਾਲ ਬੰਧਨ ਨੂੰ ਛੱਡ ਕੇ ਆਪਣੇ ਮਹਿਲਾਂ ਨੂੰ ਉਪਦੇਸ਼ ਦਿੰਦੇ ਨੇ, ਤੇ ਇਹਨੂੰ ਛੱਡ ਕੇ ਸਾਰੇ ਜੰਜਾਲਾਂ ਨੂੰ, ਤੇ ਪਰਮੇਸ਼ਰ ਦੇ ਗੁਣ ਗਾ ਹਰ ਵੇਲੇ, ਰੱਬ ਦੀ ਬੰਦਗੀ ਕਰ, ਤੂੰ ਤਾਂ ਬਹੁਤ ਜਪ ਤਪ ਕਰਨ ਵਾਲੀ ਹੈ, ਤੂੰ ਲੋਕਾਂ ਵਰਗੀ ਔਰਤ ਨਹੀਂ ਹੈ, ਇਸ ਕਰਕੇ ਜਪ ਤਪ ਕਰ। ਇਉਂ ਉਪਦੇਸ਼ ਮਾਤਾ ਦੇ ਪ੍ਰਥੈ ਪਰ ਸਾਰੇ ਸੰਸਾਰ ਨੂੰ ਸਾਂਝਾ।
ਛਾੜ ਸਗਲ ਜੰਜਾਲ,
ਸਤਿਗੁਰੂ ਨੇ ਇਹ ਕਥਨ ਕੀਤਾ ਜੰਜਾਲ ਕਿਹੜੇ ਨੇ, ਸਗਲ ਸਾਰੇ ਮੋਹ ਮਮਤਾ ਆਦਿ ਦੇ ਜੰਜਾਲ ਬੰਧਨਾਂ ਨੂੰ ਛੱਡ ਦੇ, ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਗਾ ਲੈ, ਗਾਉਣਾ ਕਰ, ਅੱਗੇ ਪਰਲੋਕ ਵਿਚ ਕੰਮ ਆਉਣ ਵਾਲੇ। ਹੁਣ ਸਾਧ ਸਿੰਘ ਜੀ ਚੌਥਾ ਪੱਖ ਸ਼ੁਰੂ ਹੋਇਆ, ਸੁਣੋ ਜੇ ਇਸ ਦੇ ਵਿਚ ਸਤਿਗੁਰੂ ਜੀ ਨੇ ਪਹਿਲੇ ਸਲੋਕ ਤੋਂ ਲੈ ਕੇ ਤੇ 49 ਸਲੋਕਾਂ ਤੱਕ ਸਿੱਖਾਂ ਪ੍ਰਤੀ ਉਪਦੇਸ਼ ਦਿੱਤਾ, 50ਵਾਂ ਤੇ 51ਵਾਂ ਸਲੋਕ ਆਪਣੀ ਮਾਤਾ ਪ੍ਰਤੀ, ਮਾਤਾ ਨਾਨਕ ਪ੍ਰਤੀ, 52ਵਾਂ ਸਲੋਕ ਆਪਣੇ ਮਹਿਲ ਮਾਤਾ ਗੁਜਰ ਕੌਰ ਪ੍ਰਤੀ ਇਹ ਉਚਾਰਨ ਕੀਤਾ। ਫਿਰ 53ਵਾਂ ਜਿਹੜਾ ਸਲੋਕ ਹੈ ਇਹ ਆਪਣੇ ਸਪੁੱਤਰ ਉਸ ਵੇਲੇ ਗੋਬਿੰਦ ਰਾਏ ਕਲੰਗੀ ਵਾਲੇ ਪਾਤਸ਼ਾਹ ਦਾ ਨਾਂ ਸੀ, ਪ੍ਰੀਖਿਆ ਲੈਣ ਵਾਸਤੇ ਲਿਖ ਕੇ ਭੇਜਿਆ ਤੇ ਇਹ ਜੈਸਾ ਕਿ ਕਥਨ ਕੀਤਾ ਭਾਈ ਸੰਤੋਖ ਸਿੰਘ ਸਾਹਿਬ ਨੇ, ਦੋਨੋਂ ਪ੍ਰਤ ਸਲੋਕ ਲਿਖ ਤੀਨ। ਇਹ ਤਿੰਨ ਸਲੋਕ ਦੋਨਾਂ ਮਾਤਾ ਪ੍ਰਤੀ, ਇੱਕ ਮਾਤਾ ਗੁਜਰ ਕੌਰ ਨੂੰ, ਦੋ ਮਾਤਾ ਨਾਨਕੀ ਪ੍ਰਤੀ। ਕਿਹਾ ਕੀ ਹੈ, ਕਰੋ ਨਾ ਦੁੱਖ ਸਿੱਖਿਆ ਅਸ ਦੀਨ, ਪੁਨ ਆਪਣੇ ਸੁਤ ਕੋ ਪਤਿਆਵਨ, ਹਿਤ ਪਰਖਣ ਕੇ ਕਿਮ ਧਰ ਭਾਵਨ, ਕਿ ਮੇਰੇ ਚ ਭਾਵਨਾ ਕੀ ਕਰਦੇ ਹੈ। ਉਦੋਂ ਬਾਅਦ ਗੁਰਤਕ ਦੀ ਦੇਣੀ ਸੀ, ਭਾਵਨਾ ਦੇ ਅਧੀਨ ਹੈ, ਸ਼ਰਧਾ ਦੇ ਅਧੀਨ ਹੈ। ਲਖੇ ਸ਼ਕਤ ਮੈਂ ਹਮ ਕੋ ਕੈਸੇ, ਕਿ ਮੇਰਾ ਪੁੱਤਰ ਮੈਨੂੰ ਸ਼ਕਤੀ ਚ ਕਿਵੇਂ ਸਮਝਦਾ। ਲਖੇ ਉਹ ਜਾਏ ਅਸ਼ ਆਸੈ ਜੈਸੇ, ਤਿਸ ਵਿਦ ਦੋਹਾ ਲਿਖਿਓ ਬਣਾਏ, ਸ੍ਰੀ ਗੁਰੂ ਤੇਗ ਬਹਾਦਰ ਰਾਏ। ਭਾਈ ਸਾਹਿਬ ਨੇ ਲਿਖਿਆ ਵੀ ਦੋਹਰਾ ਲਿਖਿਆ ਵੀ ਇੱਥੇ ਵੱਖਰੀ ਪਹਿਚਾਣ ਕਰਨ ਵਾਸਤੇ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪ੍ਰੀਖਿਆ ਦਾ ਦੋਹਰਾ ਹੈ ਜੀ, ਸੁਣੋ ਇਹ ਮਹਾਰਾਜ ਸਾਹਿਬ ਜੀ ਦੇ ਜਿਹੜੇ ਪੱਖ ਚੱਲੇ, ਚੌਥਾ ਪੱਖ ਜਾਣਨਾ।
ਦੋਹਰਾ
ਦੋਹਰਾ ਸ਼ਬਦ ਕਿਹਾ ਅੱਗੇ ਇਹ ਸਾਧ ਸਿੰਘ ਜੀ, ਦੋਹਰਿਆਂ ਦੇ ਵਿੱਚ ਸਲੋਕਾਂ ਦੇ ਵਿੱਚ ਹੁੰਦਾ ਤਾਂ ਸਲੋਕਾਂ ਦੇ ਚੱਲਦੇ ਆ, ਪਰ ਥੋੜਾ ਜਿਹਾ ਫਰਕ ਹੁੰਦਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੋਹੇ ਦੀ ਚਾਲ ਦਾ ਇਹ ਸ਼ਬਦ ਉਚਾਰਿਆ ਹੈ।
ਬਲ ਛੁਟਕਿਓ ਬੰਧਨ ਪਰੇ,
ਕੀ ਕਿਹਾ, ਕਹਿੰਦੇ ਹੁਣ ਸਰੀਰ ਦਾ ਬਲ ਛੁੱਟ ਗਏ, ਛੁੱਟ ਗਿਆ ਬੰਧਨ, ਪੈ ਗਏ, ਮੈਂ ਲੋਹ ਪਿੰਜਰੇ ਚ ਬੈਠੇ ਕਾਇ ਕੈਦ ਖਾਨੇ ਚ ਪਿਆ ਹਾਂ।
ਕਛੂ ਨਾ ਹੋਤ ਉਪਾਏ,
ਛੁੱਟਣ ਦਾ ਕੁਝ ਵੀ ਉਪਾਅ ਯਤਨ ਨਾ ਨਹੀਂ ਹੋਤ ਹੋ ਸਕਦਾ।
ਕਹੋ ਨਾਨਕ ਅਬ ਓਟ ਹਰ,
ਸਤਿਗੁਰੂ ਕਹੋ ਕਥਨ ਕਰਦੇ ਨੇ, ਹੇ ਹਰ ਪਰਮੇਸ਼ਰ ਤੇ ਹੁਣ ਕਹੋ ਨਾਨਕ ਅਬ ਓਟ ਹਰ, ਹੇ ਹਰ ਪਰਮੇਸ਼ਰ ਅਬ ਹੁਣ ਤਾਂ ਤੇਰੀ ਉਹ ਓਟ ਹੈ, ਤੇ ਇਸ ਕਰਕੇ ਤੇਰਾ ਹੀ ਆਸਰਾ ਹੈ।
ਗਜ ਜਿਉਂ ਹੋ ਸਹਾਇ,
ਜਿਵੇਂ ਤੂੰ ਗਜ ਹਾਥੀ ਦੀ ਸਹਾਇ ਸਹਾਇਤਾ ਕੀਤੀ ਸੀ, ਇਸੇ ਤਰ੍ਹਾਂ ਮੇਰੀ ਵੀ ਸਹਾਇਤਾ, ਮੇਰੇ ਵੀ ਸਹਾਇਕ ਹੋ ਹੋਣਾ ਕਰੋ ਹਾਥੀ ਦੇ ਵਾਂਗ। ਤੇ ਇਸ ਪ੍ਰਕਾਰ ਤੇ ਜਿਉਂ, ਜਿਉਂ ਦਾ ਅਰਥ ਹੈ ਵਾਂਗ, ਮੇਰੀ ਸਹਾਇਤਾ ਕਰੋ ਮਹਾਰਾਜ, ਤਾਂ ਜੋ ਮੈਂ ਆਪਣੇ ਧਰਮ ਨੂੰ ਨਿਭਾ ਸਕਾਂ। ਤੇ ਜੈਸਾ ਕਥਨ ਕੀਤਾ, ਕਰ ਤਰੇ ਚਕਰ ਵੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ। ਤੇ ਇਸ ਕਰਕੇ ਇਹਦਾ ਦੂਸਰਾ ਅਰਥ ਇਉਂ ਹੈ, ਸੁਣੋ ਜੇ, ਬਲ ਛੁਟਕਿਓ,
ਬਲ ਛੁਟਕਿਓ ਬੰਧਨ ਪਰੇ,
ਜਿਵੇਂ ਦ੍ਰਿਸ਼ਟਕੂਟ ਹੁੰਦੀ ਹੈ। ਐ ਮਹਾਰਾਜ ਨੇ ਇੱਕ ਇਸ਼ਾਰਾ ਦਿੱਤਾ ਵੀ ਸਿੱਧਾ ਅਰਥ ਜਿਹੜਾ ਉਹ ਸਮਝਦਾ ਮੇਰਾ ਪੁੱਤਰ ਕਿ ਜਾਂ ਮੇਰਾ ਗੋਝ ਭਾਵ ਨੂੰ ਵੀ ਸਮਝੂਗਾ। ਇਹਦੇ ਚ ਹਿੰਦੁਸਤਾਨ ਦਾ ਬਲ ਛੁੱਟ ਗਿਆ, ਹਿੰਦੁਸਤਾਨ ਦੇ ਹਿੰਦੂ ਲੋਕਾਂ ਨੂੰ ਔਰੰਗਜ਼ੇਬ ਦੇ ਬੰਧਨ ਪਾ ਲਏ ਨੇ, ਭਾਵ ਔਰੰਗਜ਼ੇਬ ਨੇ ਕੈਦ ਕਰ ਲਏ ਨੇ ਸਾਰੇ।
ਕਛੂ ਨਾ ਹੋਤ ਉਪਾਏ,
ਇਹਨਾਂ ਵਿਚਾਰੇ ਹਿੰਦੁਸਤਾਨੀਆਂ ਦਾ ਕੋਈ ਵੀ ਆਪਣੇ ਧਰਮ ਨੂੰ ਬਚਾਉਣ ਦਾ ਕੋਈ ਉਪਾਅ ਯਤਨ ਨਹੀਂ ਹੋ ਸਕਿਆ ਹੈ, ਦੇਵੀ ਦੇਵਤੇ ਬਸੇਰੇ ਧਿਆਲੇ ਇਹਨਾਂ ਨੇ।
ਕਹੋ ਨਾਨਕ ਅਬ ਓਟ ਹਰ,
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਹਰ ਪਰਮੇਸ਼ਰ ਸਰੂਪ ਗੋਬਿੰਦ ਰਾਏ, ਤੇ ਬਾਅਦ ਦੇ ਕਲਗੀਧਰ ਪਾਤਸ਼ਾਹ ਦੇ ਨਾਮ ਫਿਰ ਅੰਮ੍ਰਿਤ ਛਕ ਕੇ ਹੋਏ ਗੁਰੂ ਗੋਬਿੰਦ ਸਿੰਘ, ਤੇ ਹੁਣ ਆਪ ਜੀ ਸਾਰੇ ਹਿੰਦੁਸਤਾਨੀ ਲੋਕਾਂ ਦੀ ਟੇਕ ਰੂਪ ਹੋ। ਮੈਂ ਤਾਂ ਸਰੀਰ ਧਰਮ ਦੇ ਲੇਖੇ ਲਾ ਦੇਣਾ, ਪਰ ਤੁਸੀਂ ਹੁਣ ਕਹੋ ਨਾਨਕਾ ਓਟ ਹਰ, ਇਉਂ ਤੁਸੀਂ ਆਪਣੀ ਇਹ ਲਾਜ ਰੱਖਣੀ ਹੈ। ਤੇ ਇਹਨਾਂ ਦਾ ਪੱਲਾ ਜਿਵੇਂ ਫੜਿਆ ਹੈ ਨਾ, ਅਸੀਂ ਇਹਨਾਂ ਦੀ ਬਾਂਹ ਫੜੀ ਹੈ, ਛੱਡਣੀ ਨਹੀਂ। ਤੁਸੀਂ ਕਿਵੇਂ ਕਰਨਾ, ਗਜ ਜਿਉਂ,
ਗਜ ਜਿਉਂ ਹੋ ਸਹਾਇ,
ਹੁਣ ਇਹਨਾਂ ਨੂੰ ਆਪ ਦੀ ਟੇਕ ਹੈ, ਇਹਨਾਂ ਦੀ ਰੱਖਿਆ ਆਪ ਜੀ ਨੇ ਇਉਂ ਕਰਨੀ, ਜਿਵੇਂ ਪਰਮੇਸ਼ਰ ਨੇ ਹਰੀਹਰ ਖੇਤਰ ਵਿਚ ਐਰਾਵਤ ਹਾਥੀ ਦੀ ਸਹਾਇਤਾ ਕੀਤੀ ਸੀ। ਜਿਵੇਂ ਹਾਥੀ ਨੂੰ ਤੰਦੂਏ ਨੇ ਆਪਣੀਆਂ ਤੰਦਾਂ ਦੀਆਂ ਲਪੇਟ ਕੇ ਹੇਠਾਂ ਪਾਣੀ ਵੱਲ ਲਿਜਾ ਰਿਹਾ ਸੀ, ਐਰਾਵਤ ਹਾਥੀ ਦੇ ਫਰਿਆਦ ਕਰਨ ਤੇ ਸੁਦਰਸ਼ਨ ਚੱਕਰ ਚਲਾ ਕੇ ਨਾ ਭਗਵਾਨ ਜੀ ਨੇ ਸੁਦਰਸ਼ਨ ਚੱਕਰ ਉਹਦੀਆਂ ਤੰਦਾਂ ਕੱਟ ਦਿੱਤੀਆਂ। ਐਰਾਵਤ ਹਾਥੀ ਨੂੰ ਬਚਾ ਲਿਆ। ਜਬ ਹੀ ਸਰਨ ਗਹੀ ਕਿਰਪਾ ਨਿਤ ਗਦ ਗ੍ਰਹਿ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਸੇ ਪ੍ਰਕਾਰ ਹਿੰਦੁਸਤਾਨ ਰੂਪੀ ਹਾਥੀ ਨੂੰ ਔਰੰਗਜ਼ੇਬ ਰੂਪੀ ਤੰਦੂਏ ਨੇ ਆਪਣੀਆਂ ਸ਼ਰ੍ਹਾਂ ਰੂਪੀ ਤੰਦਾਂ ਦੇ ਨਾਲ ਲਪੇਟਿਆ ਹੋਇਆ, ਮੁਸਲਮਾਨ ਬਣਾਉਣ ਰੂਪ, ਆਪਣਾ ਦੀਨ ਮਨਾਉਣ ਰੂਪ ਇਹ ਪਾਣੀ ਦੇ ਵਿੱਚ ਸਿੱਟੀ ਜਾ ਰਿਹਾ। ਹੇ ਹਰੀ ਰੂਪ ਗੋਬਿੰਦ ਰਾਏ, ਆਪ ਜੀ ਆਪਣੇ ਤੀਰਾਂ ਰੂਪੀ ਸੁਦਰਸ਼ਨ ਚੱਕਰ, ਉਦੋਂ ਸੁਦਰਸ਼ਨ ਚੱਕਰ ਨਾਲ ਤਾਰਾਂ ਕੱਟੀਆਂ, ਹੁਣ ਤੀਰਾਂ ਦੇ ਨਾਲ ਤੇਗਾਂ ਦੇ ਨਾਲ ਕੱਟਣਾ। ਹਿੰਦੁਸਤਾਨ ਰੂਪੀ ਹਾਥੀ ਨੂੰ ਪਈਆਂ ਹੋਈਆਂ ਸ਼ਰ੍ਹਾਂ ਦੀਆਂ ਜੀਰਾਂ ਤੰਦਾਂ ਨੂੰ ਕੱਟ ਦੇਣਾ ਕਰੋ, ਐ ਵੀ ਰਮਜ ਮਾਰ ਦਿੱਤੀ। ਇਸੇ ਪ੍ਰਕਾਰ ਜੇ
ਬਲ ਛੁੱਟ ਕੇ ਉਹ ਬੰਧਨ ਪਰੇ,
ਤੇ ਇਹਦੇ ਸਾਸ ਜਿਗਿਆਸੂ ਪ੍ਰਤੀ ਇਹ ਇਹਦਾ ਅਰਥ ਹੈ ਸੰਪਰਦਾ ਚ। ਜਿਗਿਆਸੂ ਮੁਖ ਦੁਆਰਾ ਕਥਨ ਕਰਦੇ ਆ, ਹੇ ਮਹਾਰਾਜ ਮੇਰਾ ਵਿਵੇਕ ਰੂਪੀ ਬਲ ਅੰਦਰੋਂ ਛੁੱਟ ਗਿਆ। ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ, ਮਹਾਰਾਜ ਮੇਰਾ ਬਲ ਛੁੱਟ ਗਿਆ ਹੈ, ਤੇ ਇਸ ਕਰਕੇ ਕਿਉਂਕਿ ਮੈਨੂੰ ਇਹ ਬੰਧਨ ਪੈ ਗਏ, ਬਲ ਛੁੱਟ ਗਏ, ਉਹ ਬੰਧਨ ਪਰੇ। ਬੰਧਨ ਕਿਹੜੇ ਪੈ ਗਏ? ਕਰਤਾ ਭੋਗਤਾ ਦੇ ਬੰਧਨ ਪਰੇ ਪੈ ਗਏ। ਇਸ ਕਰਕੇ
ਕਸ਼ੂ ਨਾ ਹੋਤ ਉਪਾਇ,
ਅਲਪਗ ਹੋਣ ਕਰਕੇ ਮੇਰੇ ਕੋਲੋਂ ਕੁਝ ਵੀ ਸਾਧਨਾ ਰੂਪੀ ਯਤਨ ਨਹੀਂ ਹੋ ਸਕਦਾ।
ਕਹੁ ਨਾਨਕ ਅਬ ਓਟ ਹਰ,
ਸਤਿਗੁਰ ਜੀ ਕਥਨ ਕਰਦੇ ਹਰ ਪਰਮੇਸ਼ਰ, ਅਬ ਹੁਣ ਮੈਨੂੰ ਇੱਕ ਆਪ ਜੀ ਦੀ ਓਟ ਟੇਕ ਹੈ। ਜਗਿਆਸੂ ਕਹਿੰਦਾ ਇਸ ਲਈ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ।
ਗਜ ਜਿਉਂ ਹੋ ਸਹਾਇ,
ਜਿਵੇਂ ਆਪ ਜੀ ਨੇ ਹਰੀਹਰ ਖੇਤਰ, ਇਹ ਹਰੀਹਰ ਖੇਤਰ ਪਟਨਾ ਸਾਹਿਬ ਤੋਂ 8 ਕੁ ਮੀਲ ਤਾਂ ਪੈਂਦਾ ਸਿੱਧਾ, ਜੇ ਘੁੰਮ ਕੇ ਆਈਏ ਨਾ, ਉਹ ਸ਼ਹਿਰ ਦਾ ਨਾਮ ਹੈ ਸਵਰਨਪੁਰ। ਇਹਦੇ ਪਾਸ ਹੀ ਗੰਡਕਾ ਨਦੀ ਵਗਦੀ ਹੈ, ਉਹਦੇ ਕਿਨਾਰੇ ਦੇ ਉੱਤੇ ਹਾਥੀ ਦੀ ਵੀ ਤਸਵੀਰ ਚਿੱਤਰ ਬਣਾਇਆ ਹੋਇਆ, ਤੰਦੂ ਦੀ ਵੀ ਬਣਾਇਆ ਹੋਇਆ, ਤੇ ਇਉਂ ਸਾਸੀ ਅੱਖੀਂ ਵੇਖਿਆ ਉੱਥੇ ਜਾ ਕੇ, ਤੇ ਇਸ ਪ੍ਰਕਾਰ ਉਹਦਾ ਪ੍ਰਮਾਣ ਦਿੱਤਾ ਹੋਇਆ। ਗਜ ਜਿਉਂ ਹੋ ਸਹਾਇ, ਤੁਸੀਂ ਮਹਾਰਾਜ ਕਿਰਪਾ ਕਰੋ ਮੇਰੇ ਤੇ, ਇਹ ਮਿਹਰਬਾਨੀ ਕਰੋ। ਦੁਬਾਰੇ ਬੋਲ ਦੋ ਜੀ।
ਗਜ ਜਿਉਂ ਹੋ ਸਹਾਇ,
ਇਸ ਲਈ ਕਿਰਪਾ ਕਰੋ ਮੇਰੀ ਸਹਾਇਤਾ ਕਰੋ, ਜਿਵੇਂ ਆਪ ਜੀ ਨੇ ਹਰੀਹਰ ਖੇਤਰ ਤੇ ਐਰਾਵਤ ਹਾਥੀ ਦੀ ਸਹਾਇਤਾ ਕੀਤੀ, ਮੇਰੀ ਵੀ ਮਹਾਰਾਜ ਸਹਾਇਤਾ ਕਰੋ। ਇਉਂ ਸਾਧ ਸਿੰਘ ਜੀ ਥੋੜਾ ਜਿਹਾ ਇਤਿਹਾਸ ਦਾ ਪੱਖ ਲੈ ਲਈਏ, ਤੇ ਦੂਸਰਾ ਇੱਥੇ ਇਹ ਵੀ ਭਾਵ ਸਾਧ ਸਿੰਘ ਜੀ ਇਹ ਹੈ ਵੀ ਜਿਵੇਂ ਤੰਦੂਆ ਆਪਣੀਆਂ ਤਾਰਾਂ ਲਪੇਟ ਕੇ ਡੂੰਘੇ ਪਾਣੀ ਵਿੱਚ ਲਿਜਾ ਰਿਹਾ ਸੀ ਨਾ, ਹਾਥੀ ਦੀ ਪੁਕਾਰ ਸੁਣ ਕੇ ਸੁਦਰਸ਼ਨ ਚੱਕਰ ਚਲਾ ਕੇ ਤੰਦੂ ਦੀਆਂ ਤਾਰਾਂ ਕੱਢ ਦਿੱਤੀਆਂ, ਪਾਣੀ ਵਿੱਚੋਂ ਡੁੱਬਣ ਤੋਂ ਹਾਥੀ ਨੂੰ ਬਚਾ ਲਿਆ, ਤੇ ਇਸੇ ਪ੍ਰਕਾਰ ਜਗਿਆਸੂ ਕਹਿੰਦਾ ਮੇਰੇ ਮਨ ਰੂਪੀ ਹਾਥੀ ਨੂੰ ਮੋਹ ਅਗਿਆਨ ਰੂਪੀ ਤੰਦੂਏ ਨੇ ਵਾਸਨਾ ਰੂਪੀ ਤੰਦਾਂ ਦੇ ਨਾਲ ਲਪੇਟਿਆ ਹੋਇਆ, ਇਸ ਲਈ ਆਪ ਜੀ ਆਪਣਾ ਨਾਮ ਸਿਮਰਨ ਰੂਪੀ ਸੁਦਰਸ਼ਨ ਚੱਕਰ ਚਲਾ ਦੋ। ਇਹ ਚੱਕਰ ਇਹੀ ਚਲਾਉਣਾ ਜਿਹੜਾ ਹਰ ਵਕਤ ਸਾਸ ਗਲਾਸ ਮੈਨੂੰ ਭੁੱਲੇ ਹੀ ਨਾ, ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਣ ਤੋਂ ਬਚਾ ਲਓ ਮੈਨੂੰ, ਇਹ ਗੁੱਝੇ ਭੇਦ ਰੱਖੇ। ਇੱਥੋਂ ਤੱਕ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 53 ਸਲੋਕ ਕਲਮਬੰਦ ਕਰਕੇ ਸਿੱਖ ਦੇ ਹੱਥੀਂ ਆਨੰਦਪੁਰ ਸਾਹਿਬ ਨੂੰ ਭੇਜਿਆ, ਤੇ ਕਹਿਣ ਲੱਗੇ ਸਿੱਖਾ ਰਸਤੇ 'ਚ ਖੜੀ ਨਾ, ਇੱਕ ਰਸ ਤੁਰਿਆ ਜਾਵੀ, ਕਿਤੇ ਰੁਕਣਾ ਨਾ ਕਰੀ, ਤੈਨੂੰ ਰਸਤੇ 'ਚ ਕੋਈ ਰੁਕਾਵਟ ਨਹੀਂ ਪਏਗੀ, ਨਾ ਤੂੰ ਅੱਕੇਗਾ ਨਾ ਥੱਕੇਗਾ ਨਾ ਤੈਨੂੰ ਭੁੱਖ ਤਰੇ ਲੱਗੇਗੀ। ਇਹ ਪੱਤਰਿਕਾ ਦਾ ਉੱਤਰ ਮਹਾਰਾਜ ਸਾਹਿਬ ਜੀ ਕਹਿੰਦੇ ਸਲੋਕ ਦਾ ਉੱਤਰ ਵਾਪਸ ਲੈ ਕੇ ਵੀ ਆਉਣਾ, ਬਹੁਤਾ ਸਮਾਂ ਨਾ ਲਾਏ, ਸਮੇਂ ਦਾ ਕੁਝ ਪਤਾ ਨਹੀਂ। ਸਤਿਗੁਰੂ ਮਹਾਰਾਜ ਸਿੱਖ ਨੂੰ ਅਸੀਸ ਦੇ ਕੇ ਤੋਰ ਦਿੱਤਾ। ਉਹ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੀ ਰਜ਼ਾ ਅਨੁਸਾਰ ਦਿੱਲੀਓਂ ਚੱਲ ਕੇ ਆਨੰਦਪੁਰ ਸਾਹਿਬ ਆਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨਾਂ ਅਨੁਸਾਰ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਹੋਈ, ਭੁੱਖ ਤਰੇ ਨਹੀਂ ਲੱਗੀ, ਥਕਾਨ ਨਹੀਂ ਮਹਿਸੂਸ ਹੋਈ, ਆਨੰਦਪੁਰ ਸਾਹਿਬ ਪਹੁੰਚਿਆ। ਉਦੋਂ ਕਲਗੀ ਵਾਲੇ ਸਤਿਗੁਰੂ ਦੀਵਾਨ ਵਿੱਚ ਬੈਠੇ ਸੀ, ਜਦ ਦੇਖਿਆ ਸਿੱਖ ਆਇਆ, ਉਪਦੇਸ਼ ਦੇ ਰਹੇ ਸੀ ਸੰਗਤਾਂ ਨੂੰ ਭਾਣਾ ਮੰਨਣ ਦਾ। ਇਉਂ ਗੁਰਸਿੱਖ ਨੇ ਸਤਿਗੁਰੂ ਦੇ ਅੱਗੇ ਆ ਕੇ ਚਿੱਠੀ ਰੱਖੀ, ਨਮਸਕਾਰ ਕੀਤੀ, ਮਹਾਰਾਜ ਤੁਹਾਡੇ ਪਿਤਾ ਮਹਾਰਾਜ ਨੇ ਆ ਚਿੱਠੀ ਭੇਜੀ। ਸਤਿਗੁਰੂ ਮਹਾਰਾਜ ਚਿੱਠੀ ਵੇਖਦਿਆਂ ਹੀ ਜਾਣ ਗਏ ਇਹ ਚਿੱਠੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ, ਤੇ ਮਹਾਰਾਜ ਸਾਹਿਬ ਜੀ ਉਸੇ ਵੇਲੇ ਵੀ ਇਹ ਸਿੱਖਿਆ ਹੈ ਇਹਦੇ ਵਿੱਚ, ਕਲਗੀ ਵਾਲੇ ਸਤਿਗੁਰੂ ਨੇ ਚਿੱਠੀ ਲੈ ਕੇ ਮਾਤਾ ਜੀ ਕੋਲ ਚਲੇ ਗਏ। ਦੋਨੇ ਮਾਤਾ ਬੈਠੀਆਂ, ਮਾਤਾ ਨਾਨਕੀ, ਦਾਦੀ ਮਾਂ, ਮਾਤਾ ਗੁਜਰ ਕੌਰ, ਜਾ ਕੇ ਕਹਿਣ ਲੱਗੇ ਮਾਤਾ ਜੀ ਤੇ ਆ ਚਿੱਠੀ ਆਈ ਹੈ ਪਿਤਾ ਮਹਾਰਾਜ ਵੱਲੋਂ। ਸਤਿਗੁਰਾਂ ਦੇ ਕੋਲ ਬੈਠ ਕੇ ਕਲਗੀਧਰ ਜੀ ਕਹਿਣ ਲੱਗੇ ਮਾਤਾ ਜੀ ਇਹ ਚਿੱਠੀ ਲਿਖ ਕੇ ਭੇਜੀ ਹੈ, ਸੁਨੇਹਾ ਭੇਜਿਆ। ਮਾਤਾ ਜੀ ਕਾਲੇ ਪੈ ਗਏ, ਜਦ ਹੀ ਪੜ੍ਹ ਕੇ ਸੁਣਾਓ ਕੀ ਲਿਖਿਆ। ਫਿਰ ਮਹਾਰਾਜ ਸਾਹਿਬ ਨੇ ਕਲਗੀਧਰ ਦੇ ਹਜ਼ੂਰੀ ਸਿੱਖ ਵੱਲ ਵੇਖਦਿਆਂ ਹੋਏ ਪੜ੍ਹਨ ਦਾ ਹੁਕਮ ਦਿੱਤਾ। ਹਜ਼ੂਰੀ ਸਿੱਖ ਨੇ ਉਸ ਵੇਲੇ ਉਹ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਜਿਹੜੀ ਹੁਣ ਤੱਕ ਤੁਸੀਂ ਗੁਣ ਗੋਬਿੰਦ ਗਾਇਓ ਨਹੀਂ ਤੋਂ ਲੈ ਕੇ ਪੜ੍ਹਦਾ ਗਿਆ। ਸਾਰੀ ਸੰਗਤ ਹੰਝੂ ਵਗਾਉਂਦੀ ਗਈ। ਬੈਰਾਗਮਈ ਸਲੋਕ ਸੁਣ ਕੇ ਨੇਤਰਾਂ ਤੋਂ ਜਲ ਵਗਦਾ ਰਿਹਾ। ਸਾਰੇ ਪਾਸੇ ਖਮੋਸ਼ੀ ਛਾ ਗਈ। ਕੋਈ ਕਿਸੇ ਨਾਲ ਬੋਲਦਾ ਨਹੀਂ, ਬਚਨ ਬਿਲਾਸ ਨਹੀਂ ਕਰਦਾ ਤੇ ਸਾਰੇ ਸਲੋਕਾਂ ਦਾ ਵੇਰਵਾ ਦਿੰਦੇ ਗਏ ਖਮੋਸ਼ੀ ਨੂੰ ਤੋੜਦਿਆਂ ਹੋਇਆ। ਤੇ ਸਿੱਖ ਨੇ ਕਿਹਾ ਗਰੀਬ ਨਵਾਜ਼, ਨੌਵੇਂ ਪਾਤਸ਼ਾਹ ਨੇ ਆਹ 53 ਜਿਹੜਾ ਸਲੋਕ ਹੈ ਇਹਦਾ ਮਹਾਰਾਜ ਜੀ ਉੱਤਰ ਮੰਗਾਇਆ। ਇਹ ਸੁਣ ਕੇ ਕਲਗੀਧਰ ਮਹਾਰਾਜ ਨੇ ਕਿਹਾ ਪਿਤਾ ਗੁਰੂ ਜੀ ਨੇ ਤੇ ਸਾਡੀ ਪਰਖਣਾ ਕਰਨ ਵਾਸਤੇ ਇਹ ਆਸਾ ਸਮਝਿਆ, ਸਮਝ ਕੇ ਜਿਨ੍ਹਾਂ ਸਤਿਗੁਰਾਂ ਦੇ ਕੋਲ ਸਾਰੀਆਂ ਤਾਕਤਾਂ ਨੇ, ਬਹੁਤ ਜ਼ਿਆਦਾ ਬਲ ਹੈ, ਜੇ ਉਹ ਚਾਹੁਣ ਸੂਰਜ ਚੰਦਰਮਾ ਨੂੰ ਚੜ੍ਹਨੋਂ ਰੋਕ ਸਕਦੇ ਨੇ। ਬਰਮਾ ਇੰਦਰ ਆਦਿ ਸਤਿਗੁਰਾਂ ਅੱਗੇ ਹੱਥ ਜੋੜ ਕੇ ਖੜੇ ਰਹਿੰਦੇ ਨੇ। ਇਹ ਤੁਰਕ ਕੀ ਚੀਜ਼ ਨੇ ਮੇਰੇ ਪਿਤਾ ਦੇ ਅੱਗੇ? ਇਹ ਗੁਰੂ ਨਾਨਕ ਦੀ ਗਤੀ ਹੈ। ਜੇਕਰ ਸਤਿਗੁਰੂ ਜੀ ਚਾਹੁਣ ਤਾਂ ਫੂਕ ਮਾਰ ਕੇ ਸੰਸਾਰ ਨੂੰ ਉਡਾ ਦੇਣ, ਹਰਨ ਭਰਨ ਜਾ ਕਰ ਨੇਤਰ ਫੋਰ, ਅੱਖ ਦੇ ਝੌਂਕੇ ਜਿਹੜੇ ਸਮੇਂ ਚ ਸੰਸਾਰ ਨੂੰ ਨਾਸ਼ ਕਰ ਸਕਦੇ ਨੇ, ਜੋ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਨੇ। ਜਿੱਥੇ ਕਿਤੇ ਕੋਈ ਸਿੱਖ ਮਨ ਫੁਰਨਾ ਕਰਦਾ ਹੈ, ਪਿਤਾ ਜੀ ਉੱਥੇ ਪਹੁੰਚ ਜਾਂਦੇ ਨੇ। ਜਹਾਜ਼ ਕੱਢ ਦਿੱਤਾ ਸੀ, ਫੁਰਨੇ ਪੂਰੇ ਕਰਦੇ ਹੈ। ਪਿਤਾ ਗੁਰੂ ਸਾਹਿਬ ਸਰਵ ਸ਼ਕਤੀਮਾਨ ਆਪਣੀ ਸਹਾਇਤਾ ਵਾਸਤੇ ਉਹਨਾਂ ਨੇ ਕੀ ਪੁਕਾਰਨਾ ਸੀ? ਉਹ ਤਾਂ ਆਪ ਹੀ ਪਰਮੇਸ਼ੁਰ, ਪਰਮੇਸ਼ੁਰ ਵੀ ਕਿਤੇ ਪਰਮੇਸ਼ੁਰ ਨੂੰ ਪੁਕਾਰਦਾ ਵੀ ਮੇਰੀ ਸਹਾਇਤਾ ਕਰ, ਇਹ ਮੇਰੀ ਪਰਖਣ ਦਾ ਲਿਖ ਕੇ ਭੇਜਿਆ। ਉਸ ਵੇਲੇ ਫਿਰ ਪੰਜਵਾਂ ਪਾਖਾ ਸ਼ੁਰੂ ਹੁੰਦਾ ਹੈ। ਕਲਗੀਧਰ ਮਹਾਰਾਜ ਨੇ ਉੱਤਰ ਦਿੱਤਾ। ਇਸ ਪ੍ਰਕਾਰ ਦਸਮੇਸ਼ ਜੀ ਨੇ ਵਿਚਾਰ ਕੇ ਆਪਣੀ ਬੇਨਤੀ ਭਰੀ ਚਿੱਠੀ ਪਿਤਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਲਿਖ ਕੇ ਭੇਜਿਆ ਕਿ ਸਾਡੇ ਵਿੱਚੋਂ ਜਿਹੜਾ ਤੁਸੀਂ ਕਿਹਾ ਨਾ, ਇਹ ਲਿਖ ਕੇ ਭੇਜਿਆ ਵੀ ਸਾਡਾ ਬਲ ਛੁੱਟ ਗਿਆ, ਬੰਧਨ ਪੈ ਗਏ। ਨਹੀਂ ਨਹੀਂ ਪਿਤਾ ਜੀ, ਇਹ ਨਹੀਂ ਗੱਲ, ਮੈਂ ਤੁਹਾਡਾ ਆਸਾ ਸਮਝ ਗਿਆ ਹਾਂ,
ਬਲ ਹੋਆ ਬੰਧਨ ਛੁੱਟੇ।
ਹੇ ਪਿਤਾ ਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ, ਆਪ ਜੀ ਦੀ ਕੁਰਬਾਨੀ ਦਾ ਬਲ ਜ਼ੋਰ ਹਿੰਦੁਸਤਾਨ ਦੇ ਅੰਦਰ ਹੋ ਗਿਆ ਹੈ। ਆਪ ਜੀ ਦੀ ਕਿਰਪਾ ਦਾ ਸਦਕਾ ਹਿੰਦੁਸਤਾਨ ਦੇ ਜੀਵਾਂ ਉੱਤੇ ਪਏ ਹੋਏ ਸ਼ਰਾ ਆਦਿ ਦੇ ਸਾਰੇ ਬੰਧਨ ਜੰਜਾਲ ਇਹ ਫਿਰ ਜਿਹੜੇ ਨੇ ਛੁੱਟੇ, ਛੁੱਟ ਗਏ ਨੇ। ਹੁਣ ਕੋਈ ਜ਼ਬਰਦਸਤੀ ਮੁਸਲਮਾਨ ਨਹੀਂ ਬਣਾ ਸਕੂਗਾ।
ਸਭ ਕਿਛ ਹੋਤ ਉਪਾਏ,
ਆਪ ਜੀ ਦੀ ਕੁਰਬਾਨੀ ਕਰਕੇ ਹੀ ਸਭ ਸਾਰੇ ਕੋਈ ਹਿੰਦੂ ਧਰਮ ਦੇ ਬੰਧਨ ਇਹ ਛੁੱਟਣ ਦੇ ਉਪਾਏ ਯਤਨ ਹੋਤ ਹੋ ਜਾਣੇ ਨੇ। ਇਹ ਯਤਨ ਤੁਹਾਡੇ ਕੋਲ ਹੀ ਹੋਣ ਦਾ ਹੈ। ਹੇ ਸਤਿਗੁਰੂ ਜੀ, ਆਪ ਜੀ ਵਿੱਚ ਸਾਰੇ ਤਰ੍ਹਾਂ ਦਾ ਬਲ ਹੈ ਤੇ ਆਪ ਜੀ ਦੇ ਸਾਰੇ ਬੰਧਨ ਛੁੱਟੇ ਹੋਏ ਨੇ। ਭਾਵ ਆਪ ਜੀ ਤਾਂ ਸਿੱਖਾਂ ਦੀਆਂ ਭਾਵਨਾ ਪੂਰੀਆਂ ਕਰਨ ਲਈ ਲੋਹ ਪਿੰਜਰੇ ਵਿੱਚੋਂ ਕੈਦ ਹੋਏ ਦਿਸਦੇ ਹੋ, ਉੱਥੇ ਸਿੱਖਾਂ ਦੇ ਘਰ ਪ੍ਰੀਤੀ ਭੋਜਨ ਛਕਦੇ ਫਿਰਦੇ ਹੋ। ਔਰੰਗਜ਼ੇਬ ਤੰਗ ਹੋ ਗਿਆ ਸੀ, ਇੱਕ ਪਾਸੇ ਭੋਰੇ ਚ ਬੈਠੇ, ਇੱਕ ਪਾਸੇ ਸਿੱਖਾਂ ਦੇ ਘਰ ਬੈਠੇ ਹੈ, ਪ੍ਰਸ਼ਾਦਾ ਛਕਦੇ ਹੈ। ਧੰਨੇ ਵਰਗਾ ਪ੍ਰੇਮੀ ਸਿੱਖ ਸੀ ਜਿਹਦੇ ਘਰ ਗਏ ਸੀ। ਫਿਰ ਆਪ ਜੀ ਨੂੰ ਬੰਧਨ ਕੀ ਹੋ ਸਕਦਾ? ਇਹ ਤਾਂ ਆਪ ਜੀ ਸੁਤੇ ਸਿੱਧ ਖੇਡ ਹੈ, ਆਪ ਜੀ ਦੇ ਪਾਸੋਂ ਸਭ ਕੁਛ ਅਪਾਹ ਹੋ ਸਕਦਾ ਹੈ।
ਨਾਨਕ ਸਭ ਕਿਛ ਤੁਮਰੈ ਹਾਥ ਮੈਂ।
ਤੇ ਇਉਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਇਉਂ ਬੇਨਤੀ ਰੂਪ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਦਸਵੇਂ ਪਾਤਸ਼ਾਹ ਜੀ ਇੱਥੇ ਸਾਧ ਸਿੰਘ ਜੀ ਕਥਨ ਕਰਦੇ ਨੇ, ਕਿਉਂਕਿ ਪਹਿਲਾਂ ਭਾਰਤ ਰੂਪ ਚ ਲਿਖਿਆ ਸੀ, ਫਿਰ ਉਸ ਨੂੰ ਬਾਣੀ ਰੂਪ ਦਿੱਤਾ ਗੁਰੂ ਤਗ ਜੀ ਦੇ ਸਵਾਇਮਾ ਨੂੰ ਕੇ। ਹੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਸਭ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੀ ਹੈ।
ਤੁਮ ਹੀ ਹੋਤ ਸਹਾਇ,
ਤੁਮ ਆਪ ਹੀ ਹਿੰਦੁਸਤਾਨ ਦੀ ਰੱਖਿਆ ਕਰਨ ਵਾਸਤੇ ਸ਼ਹੀਦੀ ਦੇ ਕੇ ਸਹਾਇਕ ਹੋਵੋ, ਹੋਤ ਰਹੇ ਹੋ ਤੇ ਹੋਤ ਕੀ ਹੋ ਰਹੇ ਹੋ, ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ, ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕੁਛ ਤੁਮਰੇ ਹੱਥ ਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪਿਤਾ ਜੀ ਨੂੰ ਇਹ ਬੇਨਤੀਆਂ ਲਿਖੀਆਂ ਕਿ ਹੇ ਪਿਤਾ ਜੀ, ਆਪ ਜੀ ਵਿੱਚ ਤਾਂ ਪਹਿਲਾਂ ਹੀ ਹਿੰਦੁਸਤਾਨ ਦੀ ਰੱਖਿਆ ਵਾਸਤੇ ਕੁਰਬਾਨੀ ਦੇਣ ਦਾ ਬਲ ਪ੍ਰਾਪਤ ਹੋਇਆ ਵੈ। ਔਰੰਗਜ਼ੇਬ ਨੇ ਹਿੰਦੁਸਤਾਨ ਜਿਹੜਾ ਸ਼ਰ੍ਹਾਂ ਦੇ ਮੁਸਲਮਾਨ ਬਣਾਉਣ ਦੇ ਜੰਜਾਲ ਜਿਹੜੇ ਪਏ ਨੇ ਹਿੰਦੂਆਂ ਨੂੰ, ਹੁਣ ਸਾਰੇ ਜੰਜਾਲ ਟੁੱਟ ਜਾਣਗੇ। ਹਿੰਦੁਸਤਾਨ ਦੀ ਆਜ਼ਾਦੀ ਦਾ ਸਾਰਾ ਯਤਨ ਆਪ ਜੀ ਦੀ ਕਿਰਪਾ ਤੋਂ ਹੀ ਹੋਤ ਹੋਣਾ, ਆਪ ਜੀ ਕੁਰਬਾਨੀ ਤੋਂ ਹੀ ਹੋਣਾ ਹੈ। ਇਸ ਲਈ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇਹ ਸਾਰਾ ਕੁਝ ਆਪ ਜੀ ਦੇ ਹੱਥ ਵਿੱਚ ਹੀ ਹੈ ਅਤੇ ਆਪ ਹੀ ਸਾਰਿਆਂ ਦੀ ਲੋਕ ਪ੍ਰਲੋਈ ਸਹਾਇਤਾ ਕਰਨ ਵਾਲੇ ਹੋ। ਇਸੇ ਪ੍ਰਕਾਰ ਜੀ ਦੂਸਰਾ ਅਰਥ ਜਗਿਆਸੂ ਮੁਖ ਦੁਆਰਾ,
ਬਲ ਹੋਆ ਬੰਧਨ ਛੁੱਟੇ।
ਇਹ ਮਹਾਰਾਜ ਆਪ ਜੀ ਦੀ ਕਿਰਪਾ ਦਾ ਸਦਕਾ ਮੇਰੇ ਅੰਦਰ ਵਿਵੇਕ ਰੂਪੀ ਬਲ ਪ੍ਰਾਪਤ ਹੋ ਗਿਆ, ਜਗਿਆਸੂ ਕਹਿੰਦੇ, ਤੇ ਇਸ ਕਰਕੇ ਮੇਰੇ ਕਰਤਾ ਭੋਗਤਾ ਦੇ ਬਲ ਹੋਆ ਬੰਧਨ ਛੁੱਟੇ, ਹੰਗਤਾ ਮਮਤਾ ਸਾਰੇ ਬੰਧਨ ਛੁੱਟ ਗਏ।
ਸਭ ਕਿਛ ਹੋਤ ਉਪਾਏ,
ਆਪ ਜੀ ਦੀ ਕਿਰਪਾ ਦਾ ਸਦਕਾ ਸਾਰਾ ਕੋਈ ਸਰਵਣ ਮੰਨਣ ਅਧਿਆਸਨ ਰੂਪ ਸਾਧਨ ਉਪਾ ਉਹਨਾਂ ਦਾ ਸਦਕਾ ਫਿਰ ਇਹ ਸਾਰੇ ਜਿਹਨਾਂ ਇਹ ਯਤਨ ਹੋ ਗਏ ਹਨ।
ਨਾਨਕ ਸਭ ਕਿਛ ਤੁਮਰੈ ਹੱਥ ਮੈਂ,
ਸਤਿਗੁਰੂ ਜੀ ਕਥਨ ਕਰਦੇ ਹੇ ਮਹਾਰਾਜ ਸਾਰਾ ਕੁਛ ਆਪ ਜੀ ਦੇ ਹੱਥ ਵਿਚ ਹੀ ਹੈ, ਆਪ ਮੇਰੇ ਲੋਕ ਪਰਲੋਕ ਸਹਾਇਕ ਹੋਵੋ, ਇਹ ਸਾਸ ਜੀ ਜਗਾਸੂ ਪ੍ਰਤੀ ਉਪਦੇਸ਼ ਹੈ। ਬੋਲੋ ਜੀ,
ਤੁਮ ਹੀ ਹੋਤ ਸਹਾਇ,
ਤੇ ਇਹ ਸਾਰਾ ਕੁਛ ਆਪ ਜੀ ਦੇ ਹੱਥ ਵਿਚ ਹੈ, ਆਪ ਜੀ ਹੀ ਮੇਰੇ ਲੋਕ ਪਰਲੋਕ ਸਹਾਇਕ ਹੋਵੋ, ਇਹ ਜਗਿਆਸੂ ਬੇਨਤੀ ਕਰਦਾ। ਤੋ ਇਉਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਗੀ ਵਾਲੇ ਸਤਿਗੁਰੂ ਜੀ ਨੇ ਨੌਵੇਂ ਸਤਿਗੁਰਾਂ ਨੂੰ ਉੱਤਰ ਵਿਚ ਲਿਖ ਕੇ ਭੇਜਿਆ। ਕਈ ਪੁਰਾਤਨ ਬੀੜਾਂ ਵਿਚ ਇਹ ਜਿਹੜਾ ਸ਼ਬਦ ਹੈ ਨਾ ਗੁਰੂ ਸਾਹਿਬ ਜੀ ਦਾ ਲਿਖਿਆ ਹੋਇਆ ਕਲਗੀਧਰ ਪਾਤਸ਼ਾਹ ਦੇ, ਇਹ ਮਹੱਲੇ ਤੋਂ ਪ੍ਰਤੀਤ ਹੁੰਦਾ ਹੈ ਔਰ ਪ੍ਰਤੱਖ ਸਬੂਤ ਮਿਲਦੇ ਨੇ। ਅੱਜ ਕੱਲ ਨਵੀਨ ਜਿਹੜੇ ਵਿਦਵਾਨ ਉਹ ਇਸ ਵਿਚਾਰ ਤੋਂ ਮੁਨਕਰ ਵੀ ਹੋ ਰਹੇ ਨੇ, ਉਹਨਾਂ ਦੀ ਇਹ ਜਿਹੜੀ ਮੁਕਰਨਾ ਹੈ ਨਾ ਉਹਨਾਂ ਦੀ ਰੀਤ ਦਿਨੋ ਦਿਨ ਜੋੜ ਵੀ ਫੜਦੀ ਜਾ ਰਹੀ ਹੈ, ਬੇਲੋੜਾ ਖੰਡਨ ਮੰਡਨ ਕਰ ਰਹੇ ਨੇ। ਇਹ ਭੁਲੇਖੇ ਦੇ ਵਿਚ ਸੰਸਾਰ ਨੂੰ ਪੈਣਾ ਨਹੀਂ ਚਾਹੀਦਾ, ਭਾਵੇਂ ਇਹ ਵਿਚਾਰ ਭੁਲੇਖੇ ਵੀ ਸ਼ੁਰੂ ਹੋਈ ਜਾਂ ਕਿਸੇ ਨੇ ਪੰਥ ਵਿਰੋਧੀ ਨੇ ਪਾਈ ਪੰਥ ਚ ਫੁੱਟ ਪਾਉਣ ਵਾਸਤੇ ਪਾਈ, ਇਹਦਾ ਤਾਂ ਨਹੀਂ ਕੁਝ ਪਤਾ। ਕੁਝ ਵੀ ਹੋਵੇ ਪਰ ਇਹ ਗੱਲ ਝਗੜੇ ਦਾ ਕਾਰਨ ਜ਼ਰੂਰ ਬਣੀ ਹੋਈ ਹੈ। ਹਾਲਾਂਕਿ ਸੱਚਾਈ ਇਹ ਹੈ ਕਿ 15 ਭਗਤਾਂ ਦੀ ਬਾਣੀ, 17 ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, 6 ਗੁਰੂ ਸਾਹਿਬਾਨਾਂ ਦੀ ਬਾਣੀ, 7ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ 9 ਧੁਨਾਂ ਤੇ ਤੁਕਾਂ ਰੂਪ ਦੇ ਵਿੱਚ ਇਹ ਮੰਨੀਆਂ ਗਈਆਂ ਨੇ। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਲੋਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ, ਇਹਦਾ ਵਿਰੋਧ ਕਿਉਂ ਹੋ ਰਿਹਾ ਬਈ? ਇਹਦੀ ਬਾਬਤ ਆਓ ਇਹਨੂੰ ਸਮਝ ਲਈਏ। ਭਾਈ ਮਨੀ ਸਿੰਘ ਜੀ ਹੱਥ ਲਿਖਤ 8 ਕੋਨਿਆਂ ਵਾਲੀ ਬੀੜ, ਪਾਕਿਸਤਾਨ ਬਣਨ ਤੋਂ ਪਹਿਲਾਂ ਲਾਹੌਰ ਸ਼ਹੀਦਗੰਜ ਵਿੱਚ ਬਿਰਾਜਮਾਨ ਸੀ, ਉਹਦੇ ਚ ਇੱਥੇ ਮਹੱਲਾ 10ਵਾਂ ਲਿਖਿਆ ਹੋਇਆ ਤੇ ਮਹਾਂਪੁਰਖਾਂ ਨੇ ਇਹਦਾ ਹਵਾਲਾ ਦਿੱਤਾ। ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹ ਬੀੜ ਕਿੱਧਰ ਚਲੇ ਗਈ, ਹੁਣ ਇਹਦਾ ਬੀੜ ਦਾ ਪਤਾ ਨਹੀਂ ਕਿਸ ਅਸਥਾਨ ਤੇ ਹੈ, ਕਿਸ ਗੁਰਸਿੱਖ ਦੇ ਕੋਲ ਹੈ। ਸੰਤ ਗਿਆਨੀ ਕਿਰਪਾਲ ਸਿੰਘ ਨੇ ਅਮੀਰ ਭੰਡਾਰ ਦੇ ਵਿੱਚ ਇਸੇ ਦਾ ਹਵਾਲਾ ਦਿੱਤਾ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਬੀੜ, ਇੱਥੇ ਮਹੱਲਾ 10ਵਾਂ ਲਿਖਿਆ ਹੋਇਆ ਹੈ। ਕਿਤੇ ਬੀੜਾਂ ਚ ਪਾਤਸ਼ਾਹੀ 10ਵੀਂ ਲਿਖੀ ਹੋਈ ਹੈ। ਸੰਤ ਬਾਬਾ ਗੁਰਬਚਨ ਸਿੰਘ ਨੇ 27ਵੀਂ ਕਥਾ ਦੇ ਵਿੱਚ ਬਚਨ ਕੀਤੇ ਸਨ। ਉਹਨਾਂ ਕਿਹਾ ਕਿ ਦਾਸ ਨੇ ਡਾਕਟਰ ਭਾਈ ਫੌਜਾ ਸਿੰਘ ਦੇ ਪਿੰਡ ਲਾਇਲਪੁਰ ਦੇ ਵਿੱਚ, ਡਾਕਟਰ ਦਾ ਨਾਂ ਲਿਆ ਫੌਜਾ ਸਿੰਘ, ਪਿੰਡ ਲਾਇਲਪੁਰ ਦੇ ਵਿੱਚ ਇੱਕ ਬੀੜ ਦੇਖੀ, ਸੰਤਾਂ ਨੇ ਦੇਖੀ ਆਪ ਜਥੇ ਸਮੇਤ, ਜਿਹਦੇ ਚ ਸਲੋਕ ਇਹ ਮੂਹਰੇ ਮਹੱਲਾ 10ਵਾਂ ਲਿਖਿਆ ਹੋਇਆ ਹੈ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਬਿਹਾਰ ਵਿੱਚ ਪੁਰਾਤਨ ਬੀੜ ਮੌਜੂਦ ਹੈ, ਉੱਥੇ ਵੀ ਮਹੱਲਾ 10ਵਾਂ ਲਿਖਿਆ ਹੈ। 5ਵਾਂ ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ, ਇੱਕ ਪੁਰਾਤਨ ਬੀੜ ਹੈ, ਦਾਸ ਨੇ ਦਰਸ਼ਨ ਕੀਤੇ ਨੇ, ਉਹਦੇ ਵਿੱਚ ਪਾਤਸ਼ਾਹੀ 10ਵੀਂ ਲਿਖਿਆ ਹੋਇਆ ਹੈ। ਭਾਈ ਸੰਤੋਖ ਸਿੰਘ ਨੇ ਇਹ ਸਲੋਕ ਦਸਮੇਸ਼ ਪਾਤਸ਼ਾਹ ਵੱਲੋਂ ਲਿਖਿਆ ਹੋਇਆ ਪ੍ਰਮਾਣਿਤ ਕੀਤਾ ਹੈ। ਤੇ ਆਪ ਜੀ ਨੇ ਲਿਖਿਆ ਹੈ, ਇਮ ਵਿਚਾਰ ਕਰ ਗੁਰ ਕੇ ਨੰਦਨ, ਪੂਰਵ ਲਿਖੀ ਆਪਣੀ ਬੰਧਨ, ਚਿਤ ਮਹਿ ਚਹੋ ਸੋ ਤੁਰਤ ਬਣਾਵੋ, ਤੋ ਭਲੀ ਵਿਦ ਸਖਤ ਦੁਰਾਵੋ। ਤੁਸੀਂ ਤਾਂ ਆਪਣੀ ਸ਼ਕਤੀ ਨੂੰ ਮਹਾਰਾਜ ਛਪਾਇਆ ਹੋਇਆ ਹੈ। ਗਿਆਨੀ ਗਿਆਨ ਸਿੰਘ ਪੰਥ ਪ੍ਰਸਿੱਧ ਵਿਦਵਾਨ, ਉਹਨਾਂ ਨੇ ਵੀ ਪੰਥ ਪ੍ਰਕਾਸ਼ ਦੇ ਵਿੱਚ ਇਹ ਗੱਲ ਲਿਖੀ ਹੈ, ਦੁਤੀ ਸਲੋਕ ਉੱਤਰ ਦਸਮੇਸ਼ੂ ਦੀਨੋ ਨੌਵੇਂ ਗੁਰੈ ਵਿਸ਼ੇਸ਼ੂ। ਤੇ ਇਹ 7 ਪ੍ਰਮਾਣ ਹੋ ਗਏ। 8ਵਾਂ ਪ੍ਰਮਾਣ ਹੈ, ਪੰਥ ਦੇ ਮੰਨੇ ਪਰਮੰਨੇ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਜ ਇਹ ਸਲੋਕ ਦਸਮੇਸ਼ ਜੀ ਦਾ ਉਚਾਰਨ ਕੀਤਾ ਹੋਇਆ ਮੰਨਿਆ ਹੋਇਆ, ਉੱਥੋਂ ਪੜ੍ਹ ਲਓ ਜਿਹਨੂੰ ਸ਼ੰਕਾ ਹੈ। 9ਵਾਂ ਪ੍ਰਮਾਣ ਇਹ ਵੀ ਹੈ ਕਿ ਜਿਹੜਾ ਸਾਧ ਸਿੰਘ ਜੀ ਈਸਵੀ ਸਨ 2012 ਨੂੰ ਤੇ ਤਕਰੀਬਨ 2069 ਦੇ ਵਿੱਚ ਸੰਗਤਾਂ ਸਮੇਤ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਗਏ ਸੀ ਆਪਾਂ ਸਾਰੇ, ਪੁਰਾਤਨ ਬੀੜ ਬੁਰਹਾਨਪੁਰ ਦੇਖੀ ਸੀ, ਉਹਦੇ ਵਿੱਚ ਮਹਾਰਾਜ ਦੇ ਸੈਨ ਵੀ ਹੋਏ ਨੇ ਹਸਤਾਖਰਨ। ਇਹ ਬੀੜ ਦੇ 755 ਅੰਗ ਨੇ, ਇਹਦੇ ਵਿੱਚ ਵੀ 54ਵਾਂ ਸਲੋਕ ਮਹੱਲਾ 10ਵਾਂ ਲਿਖਿਆ, ਉੱਥੇ ਰਾਗਮਾਲਾ ਸਮੇਤ ਸੰਪੂਰਨ ਬਾਣੀ ਲਿਖੀ ਹੋਈ ਹੈ। ਕਿਉਂ ਐਵੇਂ ਬੇਲੋੜੀਆਂ ਗੱਲਾਂ ਕੀਤੀਆਂ ਜਾਣ? 10ਵਾਂ ਪ੍ਰਮਾਣ ਮੈਂ ਹੋਰ ਵੀ ਬੇਨਤੀ ਕਰਦਾ, ਪ੍ਰਸਿੱਧ ਵਿਦਵਾਨ ਪੰਥ ਦੇ ਡਾਕਟਰ ਤਰਲੋਚਨ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਤਕਰੀਬਨ 300 ਬੀੜਾਂ ਦੇ ਦਰਸ਼ਨ ਕੀਤੇ ਪੁਰਾਤਨਾਂ ਦੇ, ਗੁਰੂ ਕਾਲ ਦੀਆਂ ਲਿਖੀਆਂ ਹੋਈਆਂ ਬੀੜਾਂ ਦੀ ਖੋਜ ਕਰ ਰਹੇ ਸੀ, ਉਹਦੇ ਚੋਂ ਬੀੜ ਮਿਲੀ ਮਹੱਲਾ 10ਵਾਂ ਲਿਖਿਆ ਹੋਇਆ, ਜਿਹੜਾ ਗੁਰੂ ਸਾਹਿਬ ਦੇ ਵੇਲੇ ਦਾ ਸੰਮਤ ਜ਼ਾਹਰ ਕਰਦਾ। ਉਹ ਅੱਜ ਕੱਲ ਡਾਕਟਰ ਅਨੁਰਾਗ ਸਿੰਘ ਜੀ ਦੇ ਕੋਲ ਲੁਧਿਆਣੇ ਆਏ ਬੀੜ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ। 11ਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀਆਂ ਸ਼ਬਦਾਰਥ ਪੋਥੀਆਂ ਵਿੱਚ ਦੇਖੋ ਇਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ। ਇਉਂ ਮੰਨ ਲਓ ਵੀ ਸਾਰੇ ਪੰਥ ਨੇ ਮੰਨ ਲਈ ਇਹ ਗੱਲ, ਬਾਰਵਾਂ ਪ੍ਰਮਾਣ, ਪੰਥ ਦੇ ਮੰਨੇ ਪ੍ਰਮੰਨੇ ਲੇਖਕ ਜਿਨ੍ਹਾਂ ਦੀ ਤੁਲਨਾ ਅੱਜ ਕੱਲ੍ਹ ਕਿਸੇ ਨਾਲ ਦਿੱਤੀ ਨਹੀਂ ਜਾ ਸਕਦੀ, ਉਹ ਗੁਰਮੁਖ ਪਿਆਰੇ ਡਾਕਟਰ ਭਾਈ ਵੀਰ ਸਿੰਘ ਜੀ। ਉਨ੍ਹਾਂ ਨੇ ਪੁਰਾਤਨ ਪੀੜ ਦਾ ਹਵਾਲਾ ਦੇ ਕੇ ਚਰੰਜਵਾਂ ਸਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਮੰਨਿਆ ਹੋਇਆ। ਹੁਣ ਪ੍ਰਚਲਿਤ ਪੀੜਾਂ ਵਿੱਚ ਮਹੱਲਾ ਦਸਵਾਂ ਨਹੀਂ ਲਿਖਿਆ ਹੋਇਆ ਤੇ ਇਸ ਕਰਕੇ ਇਤਿਹਾਸਕ ਤੱਥਾਂ ਤੋਂ ਇਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਮਾਣ ਜਿਹੜੇ ਦਿੱਤੇ ਗਏ ਨੇ, ਇਹ ਜ਼ਾਹਰ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਇਹ ਸਲੋਕ ਹੈ, ਉੱਤਰ ਵਜੋਂ ਦਿੱਤਾ ਹੈ। ਪੁਰਾਤਨ ਪੀੜਾਂ ਵੀ ਦੇ ਉਤਾਰੇ ਕਰਦਿਆਂ ਹੋਇਆਂ ਕਦੋਂ ਇਹ ਕਿਵੇਂ ਰਹਿ ਗਿਆ ਮਹੱਲਾ ਦਸਵਾਂ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਮਸਲਾ ਸਮੁੱਚੇ ਪੰਥ ਦਾ ਹੈ, ਗੰਭੀਰਤਾ ਦੇ ਨਾਲ ਵਿਚਾਰ ਕਰਨੀ ਚਾਹੀਏ। ਛਾਪੇ ਵਾਲੀਆਂ ਬੀੜਾਂ ਚ ਮਹੱਲਾ ਦਸਵਾਂ ਨਹੀਂ ਲਿਖਿਆ ਹੋਇਆ, ਇੱਥੇ ਹੀ ਲੋਕ ਅਨੁਮਾਨ ਲਾ ਲੈਂਦੇ ਮਹਾਰਾਜ ਦੀ ਬਾਣੀ ਨਹੀਂ ਹੈ, ਪਰ ਹੈ। ਸੋ ਇਹ ਪ੍ਰਮਾਣਾਂ ਤੋਂ ਨਿਰਸਿੱਧੇ ਸਿੱਧ ਹੋ ਗਿਆ ਕਿ ਦੋਹਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਜੇਕਰ ਪਾਠਕਾਂ ਨੇ ਇਹ ਦੋਹਰਿਆਂ ਨੂੰ ਗੌਰ ਦੇ ਨਾਲ ਪੜ੍ਹਨ ਨਾ, ਪਾਠਕ 53ਵੇਂ ਸਲੋਕ ਵਿੱਚ ਜੋ ਕੁਝ ਕਿਹਾ ਗਿਆ ਹੈ ਉਸਦਾ 54ਵੇਂ ਸਲੋਕ ਵਿੱਚ ਉੱਤਰ ਲਿਖਿਆ ਹੈ। ਇਹ ਉੱਤਰ ਪ੍ਰਸ਼ਨ ਗਹਿਰੀ ਵਿਚਾਰ ਦਾ ਵਿਸ਼ਾ ਹੈ। ਇਸ ਨੂੰ ਜੇਕਰ ਸ਼ਰਧਾ ਭਾਵਨਾ ਦੀਆਂ ਅੱਖਾਂ ਨਾਲ ਵੇਖੋਗੇ ਜਾਂ ਅਸੀਂ ਵੇਖਾਂਗੇ ਤਾਂ ਸਾਨੂੰ ਸ਼ੰਕਾ ਨਹੀਂ ਰਹੇਗੀ, ਇਹ ਗੁਰੂ ਸਾਹਿਬ ਜੀ ਦਾ ਸਲੋਕ ਨਹੀਂ ਹੈ, ਐਸਾ ਕਹਿ ਨਹੀਂ ਸਕਦੇ। ਇਹ 10ਵੇਂ ਪਾਤਸ਼ਾਹ ਦਾ ਸਲੋਕ ਮੰਨ ਕੇ ਸੱਚਾਈ ਤੋਂ ਲਾਂਭੇ ਸਾਨੂੰ ਨਹੀਂ ਹੋਣਾ ਚਾਹੀਦਾ, ਇਹ ਵਿਚਾਰ ਤੋਂ ਭੱਜਣਾ ਨਹੀਂ ਚਾਹੀਦਾ। ਤੇ ਇਸ ਕਰਕੇ ਭਾਵਨਾ ਨੂੰ ਰਹਿਤ ਵਿਚਾਰ ਤੋਂ ਬਿਨਾਂ ਇਹ ਹੋਰ ਕੀ ਪ੍ਰਾਪਤ ਹੋਊਗਾ, ਇਹ ਕਹਿ ਕੇ ਮੁਕਰ ਕੇ। ਹੁਣ ਸ਼ੰਕਾਵਾਦੀਆਂ ਨੇ ਇਹ ਵੀ ਪ੍ਰਸ਼ਨ ਕੀਤਾ, ਗੁਰੂ ਗੋਬਿੰਦ ਸਿੰਘ ਨੇ ਇੱਕ ਸਲੋਕ ਕਿਉਂ, ਜੇਕਰ ਗੁਰੂ ਗੋਬਿੰਦ ਸਿੰਘ ਜੀ ਬਾਣੀ ਉਚਾਰਨ ਕੀਤੀ ਹੁੰਦੀ ਤਾਂ ਹੋਰ ਵੀ ਸ਼ਬਦ ਹੁੰਦੇ। ਇਹਦੇ ਉੱਤਰ ਵਿੱਚ ਫਿਰ ਪੰਜ ਭਗਤਾਂ ਦੇ ਇੱਕ ਇੱਕ ਲਿਖਿਆ, ਫਿਰ ਉਹਨਾਂ ਨੂੰ ਭਗਤਾਂ ਨੂੰ ਪੁੱਛੋ, ਰਾਮਾਨੰਦ ਜੀ ਦਾ, ਪਰਮਾਨੰਦ ਜੀ ਦਾ, ਸਧਨਾ ਜੀ ਦਾ, ਸੈਣ ਜੀ ਦਾ ਤੇ ਫਿਰ ਪੀਪਾ ਜੀ ਦਾ, ਇਹਨਾਂ ਦੇ ਇੱਕ ਇੱਕ ਸ਼ਬਦ ਨੇ, ਇੱਥੇ ਤਾਂ ਕੋਈ ਸ਼ੰਕਾ ਨਹੀਂ ਤੁਹਾਨੂੰ ਹੋਈ। ਜਦੋਂ ਇਹਨਾਂ ਭਗਤਾਂ ਦੇ ਇੱਕ ਇੱਕ ਸ਼ਬਦ ਹੁਣ ਤੇ ਕੋਈ ਸ਼ੰਕਾ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਗੁਰੂ ਗ੍ਰੰਥ ਦੇ ਇੱਕ ਸਲੋਕ ਤੇ ਕੋਈ ਸ਼ੰਕਾ ਨਹੀਂ ਬਣਦੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 54ਵਾਂ ਸਲੋਕ ਆਪਣੇ ਵੱਲੋਂ ਉੱਤਰ ਵਿੱਚ ਲਿਖਿਆ। ਫਿਰ ਦੂਸਰੇ ਸਿੱਖ ਨੂੰ ਕੋਲ ਬੁਲਾ ਕੇ ਕਿਹਾ, ਸਿੱਖਾਂ ਹੁਣ ਤੇਜ਼ੀ ਦੇ ਨਾਲ ਜਾ ਦਿੱਲੀ ਨੂੰ, ਬਹੁਤੀ ਦੇਰ ਨਹੀਂ ਲਾਉਣੀ, ਇਹ ਚਿੱਠੀ ਜਲਦੀ ਤੋਂ ਜਲਦੀ ਪਿਤਾ ਮਹਾਰਾਜ ਦੇ ਕੋਲ ਪਹੁੰਚਾ ਦੇ। ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਨਾਨਕ ਜੀ ਨੇ, ਮਾਤਾ ਗੁਜਰ ਕੌਰ ਨੇ ਹੱਥ ਜੋੜ ਕੇ ਆਪਣੀਆਂ ਬੇਨਤੀਆਂ ਭੇਜੀਆਂ। ਉਹ ਗੁਰਸਿੱਖ ਗੁਰੂ ਸਾਹਿਬ ਦੀ ਆਗਿਆ ਲੈ ਕੇ ਦਿੱਲੀ ਵੱਲ ਚੱਲ ਪਿਆ। ਦਿੱਲੀ ਪਹੁੰਚ ਕੇ ਤੇ ਸਿੱਖ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਿਰਪਾ ਦਾ ਸਦਕਾ ਭੈ ਤੋਰਿਆ ਸਿੱਧਾ ਜੇਲ੍ਹ ਵਿੱਚ ਚਲਿਆ ਗਿਆ। ਅਬਦੁੱਲੇ ਨੇ ਜਿਹੜਾ ਦਰੋਗਾ ਸੀ ਮੁਲਾਕਾਤ ਕਰਾ ਦਿੱਤੀ। ਰਸਤੇ ਕਿਸੇ ਵੀ ਪਹਿਰੇਦਾਰ ਨੇ ਨਾ ਰੋਕਿਆ, ਕਿਉਂਕਿ ਇਹ ਮੁਲਾਕਾਤ ਕਰਾਉਂਦਾ ਸੀ ਤਾਂ ਤਨ ਮਨ ਸਿੱਖ ਹੋ ਗਿਆ ਸੀ ਨਾ ਦਰੋਗਾ। ਸਿੱਖ ਸਤਿਗੁਰ ਦੇ ਚਰਨਾਂ ਦੇ ਵਿੱਚ ਚਿੱਠੀ ਰੱਖੀ ਤੇ ਮਹਾਰਾਜ ਸਾਹਿਬ ਨੇ ਸਤਿਕਾਰ ਨਾਲ ਆਪਣੇ ਹੱਥਾਂ ਚ ਪਕੜੀ ਤੇ ਮਹਾਰਾਜ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਨਮਸਕਾਰ ਕੀਤੀ ਸਿੱਖ ਨੇ ਤੇ ਚਿੱਠੀ ਸਾਰੀ ਬਿਥਿਆ ਵੀ ਕਹਿ ਸੁਣਾਈ। ਸ੍ਰੀ ਗੁਰੂ ਤੇਗ ਬਹਾਦਰ ਸਿੰਘ ਖੋਲ ਕੇ ਪੜ੍ਹੀ ਆਪਣੇ ਆਸੇ ਅਨੁਸਾਰ ਆਪਣੇ ਸਪੁੱਤਰ ਗੋਬਿੰਦ ਰਾਏ ਕਲੰਗੀ ਵਾਲੇ ਦਾ ਗੰਭੀਰਤਾ ਦੀ ਚਿੱਠੀ ਪੜ੍ਹ ਕੇ ਬਹੁਤ ਖੁਸ਼ ਹੋਏ। ਸਤਿਗੁਰੂ ਨੇ ਚਿੱਠੀ ਪੜ੍ਹ ਕੇ ਕਿਹਾ, ਗੁਰਸਿੱਖਾਂ ਬਾਜ਼ਾਰ ਵਿੱਚੋਂ ਜਾ ਕੇ ਨਾਰੀਅਲ ਤੇ ਜਲਦੀ ਦੇ ਕੇ ਦਰੋਗੇ ਨੂੰ ਕਿਹਾ 5 ਪੈਸੇ ਸੋਨੇ ਦੀ ਥਾਲੀ ਲੈ ਕੇ ਆਇਆ। ਸਾਸੀ ਦਰੋਗਾ ਐਨਾ ਪ੍ਰੇਮੀ ਸੀ, ਉਸ ਵੇਲੇ ਗੁਰਸਿੱਖ ਬਾਜ਼ਾਰੋਂ ਜਾ ਕੇ ਨਾਰੀਅਲ ਲੈ ਕੇ ਆਇਆ ਤੇ ਸਤਿਗੁਰੂ ਨੇ ਨਾਰੀਅਲ 5 ਪੈਸੇ ਸੱਜੇ ਹੱਥ ਉੱਤੇ ਰੱਖ ਕੇ ਧਿਆਨ ਸ਼ਕਤੀ ਦੁਆਰਾ ਸਨਮੁੱਖ ਸਾਧ ਸਿੰਘ ਜੀ ਮੱਥਾ ਟੇਕਿਆ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਚੌਂਕਣਾ ਮਾਰ ਕੇ ਬੈਠੇ, ਮਾਤਾ ਜੀ ਕਹਿੰਦੇ ਪੁੱਤਰ ਪਾਣਾ ਵਰਤ ਗਿਆ? ਕਹਿੰਦੇ ਨਹੀਂ ਮਾਤਾ ਜੀ, ਵਰਤਿਆ ਤਾਂ ਨਹੀਂ ਪਰ ਵਰਤਣ ਵਾਲਾ, ਮੈਨੂੰ ਬੁਲਾਓ ਨਾ। ਉਹ ਕਿਉਂ? ਧਿਆਨ ਸ਼ਕਤੀ ਦੁਆਰਾ ਪ੍ਰਕਰਮਾ ਕਰ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਹਾਰਾਜ ਨੇ ਸੰਕਲਪ ਕਰ ਦਿੱਤਾ, ਜੋ ਜੋਤ 9 ਸਰੀਰਾਂ ਵਿੱਚ ਵਰਤ ਰਹੀ ਸੀ ਹੁਣ ਜੋਤ ਸਤਿਗੁਰਾਂ ਨੇ ਆਪਣੇ ਸਪੁੱਤਰ ਕਲੰਗੀ ਵਾਲੇ ਸਤਿਗੁਰੂ ਦੇ 10ਵੇਂ ਸਰੀਰ ਦੇ ਵਿੱਚ ਇਹ ਬਿਰਾਜਮਾਨ ਕਰ ਦਿੱਤੀ ਤੇ ਗੁਰੂ ਗੋਬਿੰਦ ਰਾਏ ਕਰ ਦਿੱਤੇ ਕਲੰਗੀ ਵਾਲੇ ਸਤਿਗੁਰੂ ਗੁਰਤਾ ਗੱਦੀ ਤੇ ਸਵਾਇਮਾਨ ਕਰ ਦਿੱਤੇ। ਸੰਕਲਪ ਨਾਲ ਰਸ਼ਮ ਫਿਰ ਬਾਬੇ ਬੁੱਢੇ ਸਾਹਿਬ ਦੀ ਅੰਸ ਬੰਸ ਭਾਈ ਰਾਮ ਕੌਰ ਜੀ 3 ਵਰਿਆਂ ਦੀ ਸੀ ਉਦੋਂ ਤਿਲਕ ਦਵਾਇਆ ਸੀ, ਉਹ ਬਾਤ ਦਾ ਇਤਿਹਾਸ ਹੈ। 5 ਪੈਸੇ ਸਾਧ ਸਿੰਘ ਜੀ ਨਾਰੀਅਲ ਇਹ ਲੈ ਕੇ ਅਨੰਦਪੁਰ ਸਾਹਿਬ ਸਿੱਖ ਵਾਪਸ ਆਇਆ। ਸਾਰੀ ਵਾਰਤਾ ਸੰਗਤ ਨੂੰ ਕਹਿ ਸੁਣਾਈ। ਸ੍ਰੀ ਗੁਰੂ ਨਾਨਕ ਦੇਵ ਜੀ ਗੱਦੀ ਦੇ 10ਵੇਂ ਵਾਰਸ ਗੁਰੂ ਗੋਬਿੰਦ ਰਾਜ ਜੀ ਹੋ ਗਏ ਤੇ ਅਗਲੇ 3 ਸਲੋਕ ਫਿਰ ਸਿਰੋ ਪਾਉ ਵਜੋਂ ਸਾਧ ਸਿੰਘ ਜੀ, ਉਹ 6ਵਾਂ ਪੱਖ ਹੈ। ਸਤਿਗੁਰ ਗੁਰਤਾ ਗੱਦੀ ਦੇ ਨਾਲ ਸਿਰੋ ਪਾਉ ਵਜੋਂ 3 ਸਲੋਕ ਲਿਖ ਕੇ ਭੇਜੇ ਸੀ ਤੇ ਉਹ ਉਦੋਂ ਉਸ ਵੇਲੇ ਮਤੀ ਦਾਸ ਭਾਈ ਦਿਆਲਾ ਜੀ ਇਹਨਾਂ ਦੀ ਸ਼ਹੀਦੀ ਹੋ ਗਈ। ਨਵੀਨ ਜਿਹੜਾ ਇਤਿਹਾਸ ਹੈ ਉਹਦੇ ਦੁਆਰਾ ਐਸਾ ਵੀ ਹੈ ਵੀ ਭਾਈ ਸਤੀ ਦਾਸ ਨੂੰ ਰੂਪ ਚ ਲਪੇਟ ਕੇ ਸ਼ਹੀਦ ਕੀਤਾ, ਇਤਿਹਾਸ ਵੀ ਇਹਨਾਂ ਦੋਨਾਂ ਦਾ ਜ਼ਿਕਰ ਹੈ। ਔਰੰਗਜ਼ੇਬ ਦੀ ਕਰੜੀ ਜਿਹੜਾ ਪਹਿਰੇ ਹੋ ਗਏ ਨਾ ਤੇ ਉਹ ਕਸ਼ਟਾਂ ਦੇ ਗੁਰੂ ਨੂੰ ਦੇਖ ਕੇ ਉਸ ਵੇਲੇ 1400 ਸਿੱਖ ਦਿੱਲੀ ਦੇ ਵਿੱਚ ਮਿਲਣ ਵਾਸਤੇ ਆਇਆ। ਔਰੰਗਜ਼ੇਬ ਨੇ ਸਾਰੀ ਕੈਦ ਕਰ ਲਏ, ਕੁੱਟਮਾਰ ਕੀਤੀ। ਜੋ ਗੁਰਸਿੱਖ ਸੰਗੀ ਸੀ ਮਿੱਤਰ ਬਣ ਕੇ ਆਏ ਤੇ ਇਹ ਸਾਰੇ ਕੈਦ ਕਰ ਲਏ। ਉਦੋਂ ਫਿਰ ਉਦੋ ਰਠੌਰ, ਸਾਹਿਬ ਚੰਦ ਇਹ ਦੋ ਸਿੱਖ ਤੇ ਥੋੜੇ ਜਿਹਾ ਦੁਖੀ ਦੇਖ ਕੇ ਨਾ ਕਹਿਣ ਲੱਗੇ, ਮਹਾਰਾਜ ਔਰੰਗਜ਼ੇਬ ਸਾਨੂੰ ਵੀ ਹੁਣ ਕਸ਼ਟ ਪਾਊਗਾ। ਮਹਾਰਾਜ ਕਹਿੰਦੇ, ਨਹੀਂ ਤੁਹਾਡੀ ਪਰਲਬਧ ਰਹਿੰਦੀ ਹੈ, ਦੋ ਸਿੱਖ ਸ਼ਹੀਦ ਹੋ ਗਏ, ਤਿੰਨ ਰਹਿੰਦੇ ਸੀ ਭਾਈ ਗੁਰਦਿੱਤਾ। ਮਹਾਰਾਜ ਸਾਹਿਬ ਜੀ ਕਹਿੰਦੇ, ਤੁਹਾਨੂੰ ਤਾਂ ਛੱਡ ਦੇਣਾ ਹੈ, ਭਈ ਜੇ ਤੁਸੀਂ ਜਾਣਾ ਚਾਹੁੰਦੇ ਹੋ ਪਹਿਲਾਂ ਹੀ ਚਲੇ ਜਾਓ। ਕਹਿੰਦੇ ਮੈਂ ਹੱਥਕੜੀਆਂ ਲੱਗੀਆਂ। ਕਹਿੰਦੇ ਵਾਹਿਗੁਰੂ ਕਹਿ ਦਿਓ, ਹੱਥਕੜੀਆਂ ਖੁੱਲ ਜਾਣਗੀਆਂ। ਖੁੱਲ ਗਈਆਂ। ਇਹ ਸਾਹ ਸੀ ਦੋਵੇਂ ਸਿੱਖ ਤਾਂ ਉਦੋਂ ਰਠੌਰ ਤੋਂ ਸਾਹਿਬ ਚੰਦ ਤਾਂ ਚਲੇ ਗਏ ਆਨੰਦਪੁਰ ਸਾਹਿਬ ਨੂੰ ਤੇ ਭਾਈ ਗੁਰਦਿੱਤਾ ਜੀ ਉਹ ਕਹਿੰਦੇ, ਮਹਾਰਾਜ ਮੇਰੇ ਲਈ ਕੀ ਹੁਕਮ ਹੈ, ਮੈਨੂੰ ਨਾਲ ਲੈ ਚਲੋ। ਕਹਿੰਦੇ ਭਾਈ ਤੂੰ ਜਿੱਥੇ ਤੁਹਾਡੇ ਬਜ਼ੁਰਗਾਂ ਨੇ, ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਚ ਗਏ ਹੈ ਉੱਥੇ ਘੋੜਿਆਂ ਦੀ ਦੇ ਸੰਭਾਲ ਕੀਤੀ, ਤੂੰ ਉੱਥੇ ਜਾ ਕੇ ਆਪਣੇ ਸਰੀਰ ਦਾ ਤਿਆਗਨ ਕਰਕੇ ਸਾਡੇ ਨਾਲ ਚਲਿਆ ਜਾਈ। ਇਹ 1400 ਸਿੱਖਾਂ ਵਾਲੀ ਗੱਲ ਸੰਤ ਗਿਆਨੀ ਗੁਰਬਚਨ ਸਿੰਘ ਨੇ 27ਵੀਂ ਕਥਾ ਵਿੱਚ ਭਗਤ ਮਾਲਾ ਦਾ ਹਵਾਲਾ ਦਿੰਦਿਆਂ ਹੋਏ ਕਹੀ ਹੈ। ਉਸ ਤਰ੍ਹਾਂ ਨਹੀਂ ਸਾਨੂੰ ਕਿਤੇ ਮਿਲਦੀ। ਇਹ ਹੁਸੈਨ ਮਹਾਰਾਜ ਨੇ ਇਹ ਗੁਰਤਾ ਗੱਦੀ ਦੇ ਸਲੋਕ ਨੇ ਜਿਹੜੇ, ਸੁਣੋ ਜੀ। ਹਾਂਜੀ,
ਸੰਗ ਸਖਾ ਸਭ ਤਜ ਗਏ,
ਜਿਹੜੇ ਸਖਾ ਪਿਆਰੇ ਸੰਗ ਸਾਥੀ ਆਏ ਸੀ ਉਹ ਸਭ ਸਾਰੇ ਤਜ ਛੱਡ ਕੇ ਚਲੇ ਗਏ।
ਕੋ ਨਾ ਨਿਭੇਹੁ ਸਾਥ,
ਵਿਪਦਾ ਦੇ ਸਮੇਂ ਕੋਈ ਵੀ ਸਾਥ ਨਾਲ ਨਹੀਂ ਨਿਭ ਸਕਿਆ। ਸੁਖ ਮੇ ਆਨ ਬਹੁਤ ਮਿਲ ਬੈਠ ਤੇ ਰਹਿਤ ਚਹੁੰ ਦਿਸ ਘੇਰੈ, ਵਿਧ ਪਰੀ ਸਭੀ ਸੰਗ ਛਾੜਤ ਕੋ ਨਾ ਆਵਤ ਨੇਰੈ।
ਬਹੁ ਨਾਨਕ ਇਹ ਬਿਪਤ ਮੈਂ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਇਹੋ ਜੀ ਬਿਪਤ ਮੁਸੀਬਤ ਦੇ ਸਮੇਂ ਦੇ ਮੈਂ ਕਹੀਏ ਵਿੱਚ,
ਏਕ ਏਕ ਰਘਨਾਥ,
ਸਾਨੂੰ ਏਕ ਇਕ ਰਘਨਾਥ ਪ੍ਰਕਾਸ਼ ਰੂਪ ਸਵਾਮੀ ਪਰਮੇਸ਼ਰ ਦੀ ਟੇਕ ਓਟ ਹੈ। ਰਘਨਾਥ ਸਾਨੂੰ ਰਗ ਭਾਵ ਸ਼ਾਹ ਰਗ ਦੇ ਨਾਥ ਸਵਾਮੀ ਪਰਮੇਸ਼ਰ ਦੀ ਓਟ ਹੈ। ਰਗ ਇੰਦਰੀਆਂ ਨੂੰ ਚਲਾਉਣ ਵਾਲੇ ਨਾਥ ਸਵਾਮੀ ਦੀ ਪਰਮੇਸ਼ਰ ਦੀ ਤੇ ਓਟ ਹੈ। ਇਹ ਜਿਹੜਾ ਵਿਵੇਕਾ ਸਿੰਘ ਗਿਆਨੀ ਹੋਇਆ ਤਰਨ ਤਾਰਨ ਸਾਹਿਬ ਵਾਲਾ ਮਹਾਂਪੁਰਖ, ਇਹਦਾ ਬਾਵਲਾ ਦਿੰਦੇ ਸੀ, ਉਹਨਾਂ ਨੇ ਅਰਥ ਕੀਤਾ ਸੀ, ਉਹ ਅਰਥ ਵੀ ਲਾਇਆ ਹੈ। ਹਾਂ, ਇਸੇ ਪ੍ਰਕਾਰ
ਸੰਗ ਸਖਾ ਸਭ ਤਜ ਗਏ,
ਜਿਹੜੇ ਹਿੰਦ ਵਾਸੀਆਂ ਦੇ ਪਿਆਰੇ ਮਿੱਤਰ ਦੇਵੀ ਦੇਵਤੇ ਸਨ, ਜਿਨ੍ਹਾਂ ਦੀ ਹਿੰਦ ਵਾਸੀ ਉਪਾਸਨਾ ਕਰਦੇ, ਉਹ ਸਾਰੇ ਹਿੰਦ ਵਾਸੀਆਂ ਨੂੰ ਸਾਥ ਛੱਡ ਕੇ ਚਲੇ ਗਏ। ਕਿਸੇ ਦੇਵੀ ਦੇਵਤੇ ਨੇ ਹਿੰਦੂਆਂ ਦੀ ਧਰਮ ਦੀ ਰੱਖਿਆ ਲਈ ਸਾਥ ਨਾ ਨਿਭਾਇਆ। ਫਿਰ
ਕੋ ਨਾ ਨਿਭੇਹੁ ਸਾਥ,
ਕਿਸੇ ਦੇਵੀ ਦੇਵਤੇ ਨੇ ਸਾਥ ਨਾ ਨਿਭਾਇਆ, ਕਿਸੇ ਦੇਵੀ ਦੇਵਤੇ ਨੇ ਹਿੰਦੂ ਧਰਮ ਦੀ ਰੱਖਿਆ ਨਾ ਕੀਤੀ। ਜੈਸਾ ਲਿਖਿਆ, ਕਾਲੀ ਕਲਕੱਤੇ ਵਾਲੀ ਭੌਣ ਕਰ ਗਈ ਖਾਲੀ, ਜਾਏ ਕੇ ਬਿਰਾਜੀ ਕਹੀਂ ਚਾਦਰਾਂ ਨੂੰ ਤਾਣ ਕੇ, ਹਾਏ ਅਫਸੋਸ ਤਬ ਆਏ ਕੇ ਨਾ ਸਾਰ ਲੀਤੀ, ਜਬੀ ਸੀਸ ਕਾਟਤੇ ਥੇ ਕੁੱਲ ਹਿੰਦਵਾਨ ਕੇ। ਐ ਕਿਹਾ ਵਿਦਵਾਨ ਨੇ, ਅੱਗੇ ਦੱਸਦੇ ਨੇ,
ਬਹੁ ਨਾਨਕ ਇਹ ਬਿਪਤ ਮੈਂ,
ਸਤਿਗੁਰੂ ਜੀ ਕਥਨ ਕਰਦੇ ਨੇ ਇਹੋ ਜੀ ਬਿਪਤ ਮੁਸੀਬਤ ਦੇ ਸਮੇਂ ਦੇ ਵਿੱਚ,
ਏਕ ਏਕ ਰਘਨਾਥ,
ਰਘਨਾਥ ਰਾਘਵਾਂ ਦੇ ਕੁਲ ਦੇ ਸਵਾਮੀ ਸ੍ਰੀ ਗੁਰੂ ਗੋਬਿੰਦ ਰਾਏ। ਹੁਣ ਇਹ ਤੁਸੀਂ ਹਿੰਦ ਵਾਸੀਆਂ, ਇਹ ਮੁਲਕ ਦੇ, ਇਹਦੀ ਓਟ ਤੁਸੀਂ ਹੁਣ ਸਿਰ ਤੋਂ ਬਾਅਦ ਹਿੰਦ ਵਾਸੀਆਂ ਦੀ ਰੱਖਿਆ ਕਰਨੀ, ਇਉਂ ਕਿ ਕੁਰਬਾਨੀ ਦੇ ਕੇ ਇਸ ਜ਼ੁਲਮ ਰਾਜ ਦੀਆਂ ਜੜਾਂ ਨੂੰ ਪੱਟ ਦੇਣਾ। ਇਹ ਜਿਹੜਾ ਜ਼ੁਲਮ ਰਾਜ ਦੀਆਂ ਜੜਾਂ ਅਸੀਂ ਹਿਲਾ ਦੇਣੀਆਂ ਕੁਰਬਾਨੀ ਦੇ ਕੇ, ਤੇ ਪੁੱਟਣੀਆਂ ਤੁਸੀਂ ਨਾ, ਫਿਰ ਦਸਵੇਂ ਜਾਮੇ ਚ ਪੁੱਟੀਆਂ ਨਾ ਕਾਹੀ ਦਾ ਬੂਟਾ ਪੱਟ ਕੇ। ਇਸੇ ਪ੍ਰਕਾਰ ਜੇ
ਸੰਗ ਸਖਾ ਸਭ ਤਜ ਗਏ,
ਭਾਈ ਘਬਰਾਇਓ ਨਾ, ਦੇਖੋ ਇਹ ਸਲੋਕਾਂ ਦਾ ਇਸ ਤਰ੍ਹਾਂ ਹੀ ਹੈ, ਸਮਾਂ ਤਾਂ ਲੱਗਦਾ ਹੀ ਹੋਇਆ, ਕੋਈ ਨੀ ਘਬਰਾਉਣਾ ਨਹੀਂ ਹੈ, ਤੇ ਇਹ ਇਸ ਤਰ੍ਹਾਂ ਹੀ ਹੈ, ਸਲੋਕਾਂ ਦਾ ਪ੍ਰਕਰਨ ਪੂਰਾ ਕਰਨਾ, ਮਰਿਆਦਾ ਪੂਰੀ ਕਰਨੀ ਹੈ। ਹਾਂਜੀ, ਹੁਣ ਬੋਲਿਓ।
ਸੰਗ ਸਖਾ ਸਭ ਤਜ ਗਏ,
ਜੀਵ ਦੇ ਜਿਹੜੇ ਪਿਆਰੇ ਸੰਗੀ ਇੰਦਰੇ ਸਨ ਉਹ ਬਿਰਧ ਅਵਸਥਾ ਸਾਰੇ ਸਾਥ ਛੱਡ ਗਏ।
ਕੋ ਨਾ ਨਿਭੇਹੁ ਸਾਥ,
ਕਿਸੇ ਨੇ ਵੀ ਸਿਰ ਤੋੜ ਨਾਲ, ਕੋ ਨਾ ਨਿਭੇਹੁ ਸਾਥ, ਕਿਸੇ ਇੰਦਰੇ ਨਾਲ ਸਾਥ ਨਹੀਂ ਨਿਭਾਇਆ ਹੈ।
ਕੋ ਨਾ ਨਿਭੇਹੁ ਸਾਥ,
ਕਿਸੇ ਇੰਦਰੇ ਦਾ ਸਾਥ ਨਾਲ ਨਹੀਂ ਨਿਭਿਆ ਹੈ।
ਕਹੁ ਨਾਨਕ ਇਹ ਬਿਪਤ ਮੈਂ,
ਕਥਨ ਕਰਦੇ ਇਹੋ ਜੀ ਮੁਸੀਬਤ ਦੇ ਸਮੇਂ ਜਦੋਂ ਕਾਲ ਆ ਜਾਂਦਾ ਸਿਰ ਤੇ,
ਏਕ ਏਕ ਰਘਨਾਥ,
ਰਘਨਾਥ ਇੰਦਰੀਆਂ ਨੂੰ ਚਲਾਉਣ ਵਾਲੇ ਸਵਾਮੀ ਪਰਮੇਸ਼ਰ, ਇਕ ਤੇਰੀ ਟੇਕ ਓਟ ਹੈ ਨਾਮ ਜਪਣ ਵਾਲਿਆਂ ਨੂੰ,
ਨਾਮ ਰਹਿਓ ਸਾਧੂ ਰਹਿਓ,
ਤੇ ਇਕ ਤਾਂ ਕੁਰਬਾਨੀ ਦੇਣ ਦਾ ਸਦਕਾ ਸਾਡਾ ਦੁਨੀਆਂ ਚ ਨਾਮ ਰਹਿਓ ਨਾ ਰਹਿ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦ ਦੀ ਚਾਦਰ ਬਣੇ, ਤੇ ਦੂਸਰਾ ਸਾਡੀ ਕੁਰਬਾਨੀ ਦਾ ਸਦਕਾ ਦੁਨੀਆਂ ਅਨੇਕਾਂ ਮਤਾਂ ਦੇ ਭਜਨ ਸਿਮਰਨ ਕਰਨ ਵਾਲੇ ਸਾਧੂ ਰਹੇ ਹੋ। ਇਹ ਜਿੰਨੇ ਵੀ ਹਿੰਦੁਸਤਾਨ ਦੇ ਸਾਧੂਆਂ ਦੇ ਮਤ ਦੇਖਦੇ ਆ, ਇਹ ਨਹੀਂ ਸੀ ਦਿਸਣੇ, ਮਹਾਰਾਜ ਦਾ ਬਚਨ ਹੋਇਆ ਸਾਧੂ ਰਹੇ ਹੋ, ਮਹਾਤਮਾ ਵੀ ਰਹਿ ਜਾਣਗੇ, ਆਪਣੇ ਆਪਣੇ ਧਰਮ ਦੀ ਪਾਲਣਾ ਕਰਨਗੇ। ਫਿਰ ਤੀਸਰਾ
ਰਹਿਓ ਗੁਰ ਗੋਬਿੰਦ,
ਤੀਸਰਾ ਪੂਰਨ ਗੁਰ ਸਤਿਗੁਰੂ ਤੇ ਗੋਬਿੰਦ ਰਾਏ, ਜਾਂ ਬਈ ਗੋਬਿੰਦ ਪਰਮੇਸ਼ਰ ਦਾ ਸਦਾ ਹੀ ਰਹਿਓ, ਉਹ ਪਰਮੇਸ਼ਰ ਸਦਾ ਰਹੂਗਾ, ਜਾਂ ਸਾਡੇ ਤੋਂ ਬਾਅਦ ਗੁਰਤਾ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੁਨੀਆਂ ਦੇ ਵਿੱਚ ਕਾਇਮ ਰਹਿਣਗੇ, ਉਹਨਾਂ ਦਾ ਸਾਜਿਆ ਪੰਥ ਖਾਲਸਾ ਤੇ ਗੁਰਬਾਣੀ ਦਾ ਖਜ਼ਾਨਾ ਇਹ ਸਦਾ ਕਾਇਮ ਰਹੇਗਾ। ਖਾਲਸਾ ਪੰਥ ਸਦਾ ਕਾਇਮ ਰਹੇਗਾ, ਸਾਡਾ ਹੀ ਰੂਪ ਹੈ, ਸਾਡੇ ਨਾਲ ਹਰੀ ਦਾ ਨਾਮ ਰਹਿਆ ਹੈ, ਸਾਧੂ ਭਾਈ ਗੁਰਦਿੱਤਾ ਜੀ ਰਹੇ, ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਦੇ ਚੋਂ ਛੇਵੇਂ ਥਾਂ ਤੇ ਸੀ ਉਹ ਰਿਹਾ, ਤੇ ਗੁਰੂ ਗੋਬਿੰਦ ਸਿੰਘ ਰਿਹਾ ਭਾਵ ਨਿਹਚਲ ਏਕ ਆਪ ਅਵਨਾਸੀ, ਸੋ ਨਿਹਚਲ ਜੋ ਤਿਸੇ ਧਿਆਨ ਦਾ ਉਹ ਨਿਹਚਲ ਹੈ।
ਕਹੋ ਨਾਨਕ ਇਹ ਜਗਤ ਮੈਂ,
ਸਾਧੂ ਜੀ ਕਹੋ ਕਥਨ ਕਰਦੇ ਨੇ, ਇਹ ਜਗਤ ਸੰਸਾਰ ਦੇ ਵਿਚ
ਕਿਨ ਜਪਿਓ ਗੁਰਮੰਤ,
ਕਿਨ ਕਿਸੇ ਬਿਰਲੇ ਨੇ ਗੁਰਮੰਤਰ ਦਾ ਜਾਪ ਜਪਿਆ, ਜਿਸ ਕਿਸੇ ਨੇ ਗੁਰਮੰਤਰ ਦੇ ਉਪਦੇਸ਼ ਦੁਆਰਾ ਨਾਮ ਜਪਿਆ ਉਹ ਸਿੱਖ ਦੁਨੀਆਂ ਵਿਚ ਕਾਇਮ ਰਹਿਣਗੇ। ਇਸੇ ਪ੍ਰਕਾਰ ਜੇ
ਨਾਮ ਰਹਿਓ ਸਾਧੂ ਰਹਿਓ,
ਨਾਮ ਤੇ ਅਨਾਮ ਤੋਂ ਰਹਿ ਗਿਆ, ਉਸ ਦਾ ਨਾਮ ਤੇ ਰੂਪ ਸਾਰਾ ਕੁਝ ਰਹਿ ਗਿਆ, ਗੁਰੂ ਤੇ ਚੇਲਾਪਣ ਇਹ ਵੀ ਰਹਿ ਗਿਆ ਹੈ।
ਰਹਿਓ ਗੁਰ ਗੋਬਿੰਦ,
ਗੁਰੂ ਤੇ ਚੇਲਾਪਣ, ਜੀਵ ਤੇ ਗੋਬਿੰਦ ਈਸ਼ਵਰਪਣ ਇਹ ਰਹਿ ਗਿਆ, ਭਾਵ ਉਹ ਦੁੰਦਵਾਦ ਤੋਂ ਰਹਿਤ ਹੋ ਗਿਆ।
ਕਹੋ ਨਾਨਕ ਇਹ ਜਗਤ ਮੈਂ,
ਸਤਿਗੁਰੂ ਜੀ ਕਥਨ ਕਰਦੇ ਨੇ ਜਗਤ ਸੰਸਾਰ ਦੇ ਵਿਚ
ਕਿਨ ਜਪਿਓ ਗੁਰਮੰਤ,
ਕਿਸੇ ਨੇ ਗੁਰਮੰਤਰ ਦਾ ਨਾਮ ਦਾ ਜਾਪ ਕੀਤਾ, ਗੁਰਮੰਤਰ ਦੁਆਰਾ ਪਰਮੇਸ਼ ਦਾ ਜਾਪ ਜਪਣਾ ਕੀਤਾ ਹੈ।
ਰਾਮ ਨਾਮ ਉਰ ਮੈਂ ਗਹਿਓ,
ਹੇ ਰਾਮ ਪਰਮੇਸ਼ਰ ਮੈਂ ਆਪ ਜੀ ਦੇ ਨਾਮ ਨੂੰ ਉਰ ਹਿਰਦੇ ਦੇ ਮੈਂ ਵਿਚ ਗਹਿਓ ਪਕੜਿਆ ਗ੍ਰਹਿਣ ਕੀਤਾ ਹੋਇਆ ਹੈ।
ਜਾ ਕੈ ਸਮ ਨਹੀਂ ਕੋਈ,
ਜਾਂ ਜਿਸ ਦੇ ਸਮ ਬਰਾਬਰ ਸੰਸਾਰ ਵਿਚ ਕੋਈ ਵੀ ਚੀਜ਼ ਨਹੀਂ ਹੈ।
ਜਿਹ ਸਿਮਰਤ ਸੰਕਟ ਮਿਟੈ,
ਜਿਸ ਨੇ ਆਪ ਜੀ ਦੇ ਨਾਮ ਦਾ ਸਿਮਰਤ ਸਿਮਰਨ ਕੀਤਾ ਹੈ, ਤਾਂ ਫਿਰ ਜਾਣੀ ਯਾਦ ਕੀਤਾ ਤੇ ਉਹ ਜਿਹੜਾ ਹੈ, ਜਿਹ ਸਿਮਰਤ ਸੰਕਟ ਮਿਟੈ, ਉਹਦੇ ਸੰਕਟ ਦੁੱਖ ਜੁਨੀਆਂ ਦੇ ਦੁੱਖ ਮਿਟੈ, ਮਿਟ ਜਾਂਦੇ ਹਨ।
ਦਰਸ ਤੁਹਾਰੋ ਹੋਏ,
ਤੁਹਾਰੋ ਨਾਮ ਤੁਹਾਡੇ, ਦਰਸ਼ ਦਰਸ਼ਨ ਹੋਏ ਹੋ ਜਾਂਦਾ ਹੈ, ਭਾਵ ਕੀ ਹੈ, ਦਰਸ ਤੁਹਾਰੋ ਹੋਏ, ਤੁਹਾਡੇ ਦਰਸ਼ਨ ਹੋ ਜਾਂਦੇ ਨੇ। ਰਾਮ ਰਮਹੁ ਬਡਭਾਗੀ ਹੋ, ਜਲ ਥਲ ਮਹੀ ਅਲ ਸੋਏ, ਨਾਨਕ ਨਾਮ ਅਰਾਧਿਐ ਬਿਘਨ ਨਾ ਲਾਗੈ ਕੋਏ। ਤੇ ਇਸ ਪ੍ਰਕਾਰ ਇਹ ਤਿੰਨ ਸਲੋਕ ਗੁਰਤਾ ਗੱਦੀ ਦੇ ਚਿੰਨ ਸ਼ਬਦ ਗੁਰੂ ਦੇ ਪਹਿਰੇ ਚ ਸਿਰੋ ਪਉ ਵਜੋਂ ਅਰਪਣ ਕੀਤੇ, ਸਿੱਖ ਨੂੰ ਅਨੰਦਪੁਰ ਸਾਹਿਬ ਵੱਲ ਤੋਰ ਦਿੱਤਾ। ਗੁਰਤਾ ਗੱਦੀ ਇੱਕ ਵੱਡੀ ਜ਼ਿੰਮੇਵਾਰੀ ਸੀ, ਉਸ ਤੋਂ ਨਿਸ਼ਚਿੰਤ ਹੋ ਗਏ, ਆਪਣੀ ਕੁਰਬਾਨੀ ਵਾਲੇ ਹਿੰਦ ਧਰਮ ਦੀ ਰੱਖਿਆ ਦੇ ਲਕਸ਼ ਦੇ ਉੱਪਰ ਕੇਂਦਰਿਤ ਹੋ ਗਏ। ਇਉਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਤੇ ਇਹ 6 ਸਾਹਸੀ ਪੱਖ ਸੀ ਇਹਨਾਂ ਸਲੋਕਾਂ ਦੇ ਵਿੱਚ,